ਧੰਨ ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਵਾਹਿਗੁਰੂ ਜੀ ਟੋਡੇ ਮਹਿਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੇ। ਤਾਂ ਕਉ ਧੋਖਾ ਕਹਬਿਆਪੈ, ਜਾ ਕਉ ਓਟ ਤੁਹਾਰੇ। ਹਰ ਬਿਸਰਤ ਸਦਾ ਖੁਆਰੇ, ਤਾਂ ਕਉ ਧੋਖਾ ਕਹਬਿਆਪੈ, ਜਾ ਕਉ ਓਟ ਤੁਹਾਰੇ। ਰਹਾਉ ਬਿਨ ਸਿਮਰਨ, ਜੋ ਜੀਵਨ ਬਲਨਾ। ਸਰਪ ਜੈਸੇ ਅਰਜਾਰੇ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੇ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਤਾਰੇ। ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਹਾਰੇ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਤਾਰੇ। ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨਤਾ ਯੋਗ ਹੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ। ਗੁਰ ਸ਼ਬਦ ਦੀ ਵਿਚਾਰ ਆਪ ਜੀ ਨੂੰ ਸ਼ਰਵਣ ਕਰਾ ਰਹੇ ਨੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ। ਤਿੰਨਾਂ ਪਾਸੋਂ ਬੜੇ ਪਿਆਰ ਸਤਿਕਾਰ ਸਹਿਤ ਗੁਰ ਸ਼ਬਦ ਦੀ ਵਿਚਾਰ ਸ਼ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਕਹਿਣ ਨਾ ਜਾਇ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਰਾਖੋ ਪ੍ਰਭੂ ਡੋਲਨ ਤੇ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਜੋ ਲੜੀਵਾਰ ਇਸ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਚੱਲ ਰਹੀ ਹੈ ਉਸ ਲੜੀ ਦੇ ਅਧੀਨ ਰਾਗ ਟੋਡੀ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸ਼ਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਇਸ ਅੰਮ੍ਰਿਤ ਸ਼ਬਦ ਦੇ ਰਹਾਉ ਦੀਆਂ ਤੁਕਾਂ ਸਮੇਤ ਤਿੰਨ ਪਦੇ ਬਣਦੇ ਨੇ। ਇਸ ਅੰਮ੍ਰਿਤ ਸ਼ਬਦ ਦੇ ਅੰਦਰ ਪਹਿਲਾਂ ਤਾਂ ਹਜ਼ੂਰ ਨੇ ਇਹ ਬਖਸ਼ਿਸ਼ ਕਰਕੇ ਉਪਦੇਸ਼ ਕੀਤਾ ਹੈ ਕਿ ਜਿਸ ਅੰਦਰੋਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਏ ਉਸ ਬੰਦੇ ਨੂੰ ਖੁਆਰੀ ਦਾ, ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜਿਸ ਨੇ ਵਾਹਿਗੁਰੂ ਜੀ ਦੇ ਸ਼ਬਦ ਦਾ ਓਟ ਆਸਰਾ ਲੈ ਲਿਆ, ਉਸ ਅੰਦਰ ਕਦੀ ਤੋਖਲਾ, ਸਹਿਸਾ ਜਾਂ ਉਹਨੂੰ ਵਕਾਰ ਠੱਗ ਨਹੀਂ ਸਕਦੇ। ਦੂਸਰਾ, ਇਸ ਸ਼ਬਦ ਵਿੱਚ ਅੰਮ੍ਰਿਤ ਬੋਲ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਭਾਵੇਂ ਇਨਸਾਨ ਦੀ ਉਮਰ ਬਹੁਤ ਜ਼ਿਆਦਾ ਲੰਬੇਰੀ ਹੋ ਜਾਏ ਤੇ ਉਸ ਦੀ ਉਮਰ ਉਸ ਸੱਪ ਦੀ ਤਰ੍ਹਾਂ ਹੈ ਜੋ ਲੰਮਾ ਸਮਾਂ ਜੀਂਦਾ ਤਾਂ ਹੈ ਪਰ ਸਾਰੀ ਜ਼ਿੰਦਗੀ ਕੇਵਲ ਉਹ ਜ਼ਹਿਰ ਹੀ ਘੋਲਦਾ ਰਹਿੰਦਾ ਹੈ। ਇਸੇ ਤਰ੍ਹਾਂ ਇਨਸਾਨ ਭਾਵੇਂ ਸਾਰੀ ਧਰਤੀ ਦਾ ਰਾਜ ਭਾਗ ਪ੍ਰਾਪਤ ਕਰ ਲਏ ਪਰ ਪਰਮਾਤਮਾ ਦੀ ਇਬਾਦਤ ਤੋਂ ਬਿਨਾਂ, ਖੁਦਾ ਦੀ ਬੰਦਗੀ ਤੋਂ ਬਿਨਾਂ, ਵਾਹਿਗੁਰੂ ਜੀ ਦੇ ਪ੍ਰੇਮ ਤੋਂ ਬਿਨਾਂ ਏਡੇ ਵੱਡੇ ਰਾਜ ਭਾਗ ਦਾ ਮਾਲਕ ਵੀ ਅੰਤ ਜੁਆਰੀਆਂ ਦੀ ਤਰ੍ਹਾਂ ਸਭ ਕੁਝ ਖਾਰ ਕੇ ਚਲਾ ਜਾਂਦਾ ਹੈ। ਤੀਸਰਾ, ਇਸ ਸ਼ਬਦ ਦੀ ਵਿਚਾਰ ਹੋਵੇਗੀ ਕਿ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ ਤੇ ਉਸ ਦੇ ਗੁਣਾਂ ਨੂੰ ਉਹ ਹੀ ਗਾਇਨ ਕਰਦੇ ਨੇ ਜਿਸ ਉੱਪਰ ਪਰਮਾਤਮਾ ਦੀ, ਵਾਹਿਗੁਰੂ ਜੀ ਦੀ ਦਇਆ ਹੋ ਜਾਏ ਤੇ ਗੁਣ ਗਾਇਨ ਕਰਨ ਵਾਲੇ ਦੇ ਅੰਦਰ ਨੂੰ ਸੁੱਖ ਹੈ ਤੇ ਉਹ ਇਨਸਾਨ ਆਪਣੇ ਜਨਮ ਨੂੰ ਸਫਲ ਕਰਕੇ ਜਾਂਦਾ ਹੈ। ਇਹ ਹੈ ਜੋ ਸ਼ਬਦ ਆਪਾਂ ਵਿਚਾਰਨਾ ਹੈ, ਉਸ ਸ਼ਬਦ ਦੀ ਵਿਚਾਰ ਦਾ ਤੱਤ ਭਾਵ ਕਿ ਵਿਚਾਰ ਦਾ ਧੁਰਾ ਕੀ ਹੋਵੇਗਾ। ਜਿੱਥੇ ਆਪਾਂ ਅੱਜ ਇਸ ਅੰਮ੍ਰਿਤ ਸ਼ਬਦ ਦੀਆਂ ਆਰੰਭਕ ਦੋ ਤੁਕਾਂ, ਪਹਿਲੇ ਪਦੇ ਦੀ ਵਿਚਾਰ ਕਰਾਂਗੇ, ਉੱਥੇ ਅੱਜ ਛੇਵੇਂ ਗੁਰਦੇਵ, ਛੱਠਮ ਪੀਰ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦਾ ਮੀਰੀ ਪੀਰੀ ਸ਼ਸਤਰ ਧਾਰਨ ਕਰਨ ਦਾ ਅੱਜ ਦਿਹਾੜਾ ਹੈ। ਇਸ ਦੇ ਸੰਬੰਧ ਵਿੱਚ ਵੀ ਆਪਾਂ ਵਿਚਾਰ ਗੁਰਮਤਿ ਦੀ ਰੋਸ਼ਨੀ ਵਿੱਚ ਰਹਿ ਕੇ ਕਰਨ ਦਾ ਯਤਨ ਕਰਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਬੈਠੇ ਹੋ, ਦੇਸ਼ ਪ੍ਰਦੇਸ਼ ਜਿੱਥੇ ਵੀ ਹਜ਼ੂਰ ਦੀ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹੋ, ਕਿਰਪਾ ਕਰਕੇ ਬਖਸ਼ੋ ਆਸੀਸ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਕੋਈ ਵੀ ਰਸਨਾ ਵਾਂਝੀ ਵਿਰਵੀ ਨਾ ਰਹੇ ਸਾਈਂ ਦੇ ਨਾਮ ਤੋਂ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਹਜ਼ੂਰ ਨੇ ਇਸ ਪਵਿੱਤਰ ਸ਼ਬਦ ਦੀਆਂ ਆਰੰਭਕ ਤੁਕਾਂ ਵਿੱਚ ਪਹਿਲੇ ਪਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਖਾਰੀ। ਪਹਿਲੀ ਤੁਕ ਦਾ ਭਾਵ ਹੈ ਹਰ ਬਿਸਰਤ, ਹਰ ਦਾ ਅਰਥ ਆਪਾਂ ਪਰਮਾਤਮਾ ਕਰਨੇ ਖਾਂ। ਜੇਕਰ ਆਪ ਜੀ ਕੋਸ਼ ਵਿੱਚੋਂ ਹਰ ਲਫ਼ਜ਼ ਦੇ ਅਰਥ ਦੇਖੋ ਤੇ ਹਰ ਦਾ ਅਰਥ ਹੈ ਖੋ ਲੈਣਾ, ਹਰ ਦਾ ਅਰਥ ਹੈ ਲੁੱਟ ਲੈਣਾ। ਇਉਂ ਕਵਾਂ ਕਿ ਹਰ ਸ਼ਬਦ ਤਾਂ ਵਰਤਿਆ ਗਿਆ ਕਿ ਉਹ ਪਰਮਾਤਮਾ ਜਿਹੜਾ ਬੰਦੇ ਦੇ ਔਗਣ ਖੋ ਲੈਂਦਾ ਹੈ ਤੇ ਉਹਦੇ ਅੰਦਰ ਗੁਣਾਂ ਦਾ ਪ੍ਰਗਾਸ਼ ਕਰ ਦਿੰਦਾ ਹੈ। ਪਰ ਅਸੀਂ ਸਿੱਧੇ ਜੇ ਅਰਥ ਕਰਾਂਗੇ, ਪਰਿਪੂਰਨ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਅੱਲਾ ਖੁਦਾ, ਸਤਿਗੁਰੂ ਕਹਿੰਦੇ ਨੇ ਜਿਸ ਬੰਦੇ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਏ, ਹਰ ਬਿਸਰਤ ਸਦਾ ਖੁਆਰੀ, ਖੁਆਰੀ ਦਾ ਅਰਥ ਆਪਾਂ ਸਮਝਨੇ ਖਾਂ ਕਿ ਬੇਇੱਜ਼ਤੀ ਸਹਿਣ ਕਰਨੀ, ਜਾਂ ਖੁਆਰੀ ਦਾ ਅਰਥ ਹੈ ਆਪਣੇ ਅੰਦਰ ਤੋਂ ਭਟਕ ਜਾਣਾ। ਹਜ਼ੂਰ ਕਹਿੰਦੇ ਨੇ ਜਿਸ ਇਨਸਾਨ ਦੇ ਅੰਦਰੋਂ ਪਰਮਾਤਮਾ ਦਾ ਨਾਮ ਵਿਸਰ ਗਿਆ, जिस अंदरों परमात्मा दी याद दा विस्मरण हो गया, जिस अंदरों परमात्मा दे सिमरन वाली कहानी मुक गई, वह बंदा परमात्मा दी भगती तो बिना, सिमरन तो बिना खुआर हुंदा है। गुरु ग्रंथ साहिब दी पवित्र बाणी विच चेते करन ते बहुत ज्यादा जोर दिता गया है। मैं सिर्फ अज शब्द लवांगा कि बिसर जाना, हजूर दा अमृत बचन है गुरु ग्रंथ साहिब अंदर। कहिंदे जिस इंसान अंदरों परमात्मा दी याद विसर जाए, उस बंदे दी जिंदगी कैसी है। हजूर ने तीन प्रमाण दिते अमृत बाणी विच। सतगुरु ने फरमाया कि जिवें एक गां दुध दवे ते मालक उसनू अपने घर विच दाणा पट्ठा पांदा है, उसकी सर्दी गर्मी विच संभाल करदा है, उसनू बाहर दे कोई मारन भी आवे पशु तो ओदे तो भी हिफाजत ओदी करदा है। पर जेड़ी गां दुध ना देवे, जेड़ी गां दुध देना बंद कर देवे, चेते रखियो उसकी ओनी कीमत नहीं पैंदी जिन्नी दुध देने वेले ओदी कीमत पैंदी है। यह गुरु ग्रंथ साहिब की बाणी दे बचन। दुध ना दवे ते गां ठोकरां जोगी सोटियां जोगी रह जांदी है। दूसरी बेनती करा, जेकर पंछी दे दोनों खंभ कटे जान, पंख उड़ जान, पंखां तो बिना खंभां तो बिना पंछी दी उड़ारी मर जांदी है। तीसरी बेनती है कि बीज जितना मर्जी कीमती होवे, जमीन जितनी मर्जी जरखेज होवे, पर जिस धरती नूं पानी ना मिले, उस धरती दा जरखेज पुणा उस धरती विच पाए हुए बीज ने भी सड़ जाना है। जिवें दुध तो बिना गां नूं ठोकरां पैंदियां ने, पंख तो बिना पंछी उड़ारी नहीं भर सकता, पानी तो बिना फसल नहीं पैदा हो सकती। ते जेकर अपने आप नूं कोई सुल्तान बादशाह कहाए ते उसका कोई अदब ही ना करे, ओनू कोई झोके सलाम ही ना करे, सलाम तो बिना बादशाह की कोई कीमत नहीं। सच एवे इसे तरह परमात्मा दे नाम तो बिना बंदे दे तन की कोई कीमत नहीं। विसर नाल खुवारी है। सतगुरु दे अमृत बचन के दुध बिन तेन, पंख बिन पंखी, सिर्फ असी अज पहलियां दो तुकां लिया ने। हर विसरत सदा खुवारी, दुध बिन तेन पंख बिन पंखी, जल बिन उत्पज काम नहीं, क्या सुल्तान सलाम विकूणा, अंधी कोठी तेरा नाम नहीं। अगलियां तुकां ने की विसर है, हे परमात्मा तू क्यों विसरना है मैनू, क्योंकि तेरे विसर नाल मेरा अंदर खुवार होवेगा। की विसर है, दुख बहुता लागे, दुख लागे तू विसर ना है। इत्थे एक होर बेनती मैं कर देवां, चेते रखो कि परमात्मा दा नाम उदो ही विसरदा है जदो ओदी थां ते किसे होर चीज वाले पासे ध्यान चला जाए। बड़ी स्पष्ट जी बेनती है। कल भी दास एक जगह अर्ज करके आए कि एक बच्चा खड़ौणियां नाल खेडदा है, और रात नूं सौण लग्या खड़ौने नूं, उस खिलौने नूं अपने मंजे दे कोल, कई वारी अपनी मंजी दे नाल अपने तन दे नाल सुत्तियां भी उह खड़ौने नूं पकड़ के रखदा है। उह खड़ौना दुध पींदियां विचरदा होया, इत्थों तक कि मां बाप सफर ते जाण ते बच्चे दे हथ विच उदों भी खलौना हुंदा है। पर जदों उहनूं समझ पैंदी है उह खड़ौने दी थां ते किते जीव दे चस्के विच पै जाए, जां मन लिया जाए वह मोटर गड्डियां दे चस्के विच पै जाए, जेड़ा बच्चा दिन रात खड़ौने नूं छड्डन नूं तैयार नहीं सी, जदों ओदी तवज्जो ओदा ध्यान किसे दूसरे पासे कन्वर्ट होया ते उसे बच्चे नूं खलौना पकड़ना भुल गया है। सिर्फ एक उदाहरण मैं दित्ती है, वह खड़ौने नूं प्यार करदा है, जिन्नी देर तक ओदा ध्यान दूजे वल नहीं गया, जदों ओदे अंदर दे विध्यान दी तारा अंदर दा ध्यान किसे दूजे पासे तब्दील हो जाएगा, ओनू सचमुच कि ओ खिलौना भुल जांदा है। ते मैं एक बेनती करा, सिर्फ समझण लई उदाहरण है कि जदों बंदा बाहर मुखी पदार्थां दे भोग विच प्रवृत्त हुंदा है ते इहनू परिपूर्ण परमात्मा दी याद विसर जांदी है। धन गुरु नानक साहिब महाराज उन्हां दे अमृत बचन। गुरु ग्रंथ साहिब दा श्री राग पहला राग है, क्योंकि जदों असी गुरु ग्रंथ साहिब दे दर्शन करने ਤੇ ਤਿੰਨ ਹਿੱਸਿਆਂ ਵਿੱਚ ਜੇ ਮਹਾਰਾਜ ਜੀ ਦੇ ਦਰਸ਼ਨ ਕਰੀਏ, ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਲੈ ਕੇ 13 ਤੱਕ ਉਸ ਵਕਤ ਦੀ ਜੋ ਸਿੱਖ ਦੀ ਨੇਮ ਦੀ ਬਾਣੀ ਸੀ ਉਹਨੂੰ ਦਰਜ ਕੀਤਾ ਗਿਆ ਹੈ। ਉਸ ਵਿੱਚ ਜਪਜੀ ਸਾਹਿਬ, ਸੋਦਰ ਦਾ ਸ਼ਬਦ, ਇਸ ਨਾਲ ਮਿਲਦੇ ਸ਼ਬਦ, ਸੋ ਪੁਰਖ ਦਾ ਸ਼ਬਦ ਤੇ ਸੋਹਿਲਾ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ 5 ਸ਼ਬਦ। ਅੰਗ 1 ਤੋਂ ਲੈ ਕੇ 13 ਤੱਕ ਸਾਡੇ ਉਸ ਵਕਤ ਦੇ ਨੇਮ ਦਾ ਜ਼ਿਕਰ ਹੈ, ਨੇਮ ਦੀਆਂ ਬਾਣੀਆਂ। ਅੰਗ 13 ਤੋਂ ਬਾਅਦ 1357 ਤੱਕ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਰਾਗ ਬੰਧ ਬਾਣੀ ਦਰਜ ਕੀਤੀ ਹੈ। 1357 ਤੋਂ ਲੈ ਕੇ 1430 ਤੱਕ ਰਾਗ ਮੁਕਤ ਗੁਰਦੇਵ ਨੇ ਬਾਣੀ ਦਰਜ ਕੀਤੀ ਹੈ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਪੜ੍ਹਨੇ ਹਾਂ ਤੇ ਪਹਿਲਾ ਰਾਗ ਗੁਰਦੇਵ ਨੇ ਜੋ ਦਰਜ ਕੀਤਾ ਉਹ ਸ੍ਰੀ ਰਾਗ ਹੈ। ਪਰ ਵਿਚਾਰ ਦੇ ਧੁਰੇ ਤੋਂ ਦੂਰ ਨਾ ਜਾਇਓ, ਕਿਉਂਕਿ ਮੈਂ ਹਰ ਵਾਰ ਜਦੋਂ ਵੀ ਇੱਥੇ ਆਵਾਂ ਇੱਕ ਬੇਨਤੀ ਕਰਨਾ ਹਾਂ ਕਿ ਸ਼ਬਦ ਦੀ ਵਿਚਾਰ ਦਾ ਮਤਲਬ ਇਹ ਵੇ ਕਿ ਘਰ ਬੈਠ ਕੇ ਕੁਛ ਸੁਣੇ, ਗੁਰਦੁਆਰੇ ਕੁਛ ਸੁਣੇ, ਘੱਟੋ ਘੱਟ ਉਹਨੂੰ ਇੰਨੀ ਕੁਛ ਸਮਝ ਪੈ ਜਾਵੇ ਅੱਜ ਦੇ ਸ਼ਬਦ ਦਾ ਭਾਵ ਕੀ ਹੈ ਤੇ ਇਹਦੇ ਅਖਰੀ ਅਰਥ ਕੀ। ਹਜ਼ੂਰ ਦੀ ਬਾਣੀ ਵਿੱਚੋਂ ਅੱਜ ਦਾ ਸ਼ਬਦ ਹੈ ਖਰ ਬਿਸਰਤ ਸਦਾ ਖੁਆਰੀ, ਜਦੋਂ ਪਰਮਾਤਮਾ ਭੁੱਲੇਗਾ ਉਦੋਂ ਖੁਆਰੀ ਹੋਏਗੀ। ਤੇ ਮੈਂ ਬੇਨਤੀ ਕਰ ਰਿਹਾ ਕਿ ਜਦੋਂ ਕੋਈ ਦੂਜੀ ਚਮਕ ਦੀ ਕੋਈ ਚੀਜ਼ ਪ੍ਰਭਾਵਿਤ ਕਰਦੀ ਹੈ, ਸੱਚ ਇਹ ਵੇ ਉਦੋਂ ਬੰਦੇ ਨੂੰ ਪਹਿਲੀ ਯਾਦ ਵਿਸਰ ਜਾਂਦੀ ਹੈ। ਮੈਂ ਸ੍ਰੀ ਰਾਗ ਦਾ ਉਹ ਸ਼ਬਦ ਕਹਿਣ ਤੋਂ ਪਹਿਲਾਂ ਦੋ ਕੁ ਬੇਨਤੀਆਂ ਹੋਰ ਬਾਣੀ ਚੁੱਕਰਾਂਗਾ। ਗੁਰੂ ਨਾਨਕ ਸਾਹਿਬ ਦੇ ਦੋ ਅੰਮ੍ਰਿਤ ਬੋਲ ਨੇ। ਜਦੋਂ ਇਨਸਾਨ ਦਾ ਜਨਮ ਨਹੀਂ ਹੋਇਆ, ਗੁਰਮਤ ਅਨੁਸਾਰ ਗੁਰਬਾਣੀ ਦੇ ਅੰਮ੍ਰਿਤ ਬੋਲਾਂ ਅਨੁਸਾਰ ਉਦੋਂ ਮਾਤਾ ਦੇ ਉਦਰ ਵਿੱਚ ਇਹਦਾ ਨਿਵਾਸ ਹੈ। ਤੇ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬੋਲ ਨੇ ਕਿ ਮਾਤਾ ਦੇ ਉਦਰ ਦੀ ਅੱਗ ਹੈ, ਉਸ ਵਿੱਚ ਪਾਣੀ ਹੈ, ਪਰ ਉਸ ਅੱਗ ਵਿੱਚ, ਉਸ ਪਾਣੀ ਵਿੱਚ ਇਸ ਨਿੱਕੇ ਜਿਹੇ ਜੀਵ ਦਾ, ਇਉਂ ਕਹਿ ਲਈਏ ਕਿ ਇੱਕ ਕੋਮਲ ਜਿਹੇ ਮਾਸ ਦੇ ਟੁਕੜੇ ਦਾ ਅੱਗ ਵਿੱਚ ਤੇ ਪਾਣੀ ਵਿੱਚ ਰਖਵਾਲਾ ਕੇਵਲ ਪਰਮਾਤਮਾ ਹੈ, ਕਿਉਂਕਿ ਮਾਤਾ ਦੇ ਉਦਰ ਵਿੱਚ ਇਹਨੂੰ ਪਰਮਾਤਮਾ ਦੀ ਯਾਦ ਕਦੀ ਨਹੀਂ ਵਿਸਰਦੀ। ਜੇ ਪਰਮਾਤਮਾ ਦੀ ਯਾਦ ਨਾ ਵਿਸਰੇ, ਉਸ ਅੱਗ ਤੇ ਪਾਣੀ ਵਿੱਚ ਵੀ ਇਹਨੂੰ ਨਾ ਕੋਈ ਡੋਬ ਸਕਦਾ, ਨਾ ਇਹਨੂੰ ਤੱਤੀ ਵਾਹ ਲੱਗਦੀ। ਹਜ਼ੂਰ ਦਾ ਅੰਮ੍ਰਿਤ ਬੋਲ ਹੈ ਕਿ ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਸ਼ਬਦ ਦੇ ਤਤ ਪਾਵ ਤਤ ਪਾਵਲ ਆਉਣਾ। ਦੇਖੋ ਮਾਤਾ ਦੇ ਉਦਰ ਵਿੱਚ ਇਹਦੇ ਕੋਲ ਇੱਕ ਉਰਦ ਤਪ ਦਾ ਅਰਥ ਹੈ ਪੁੱਠਾ ਲਟਕ ਕੇ ਇਬਾਦਤ ਕਰ ਰਿਹਾ ਹੈ। ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਪਰਮਾਤਮਾ ਅੱਗੇ ਅਰਦਾਸਾਂ ਕਰਦਾ, ਖਸਮ ਛੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਇਹਦੇ ਧਿਆਨ ਵਿੱਚੋਂ ਸਾਈ ਨਹੀਂ ਵਿਸਰਿਆ, ਪਰਮਾਤਮਾ ਦੀ ਯਾਦ ਦਾ ਵਿਸਿਮਰਨ ਨਹੀਂ ਹੋਇਆ, ਪਰਮਾਤਮਾ ਦੀ ਯਾਦ ਇਹਦੇ ਅੰਦਰੋਂ ਭੁੱਲੀ ਨਹੀਂ। ਮਹਾਰਾਜ ਕਹਿੰਦੇ ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ, ਬੌੜ ਜਾਸੀ ਨਾਂਗਾ, ਜੈਸੀ ਕਲਮ ਮੁੜੀ ਕੈ ਮਸਤਕ, ਤੈਸੀ ਜੀਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਹੁਕਮ ਭਇਆ ਗਰਭਾਸ। ਉਹਦੇ ਹੁਕਮ ਵਿੱਚ ਪਰਮਾਤਮਾ ਨੇ ਮਾਤਾ ਦੇ ਉਦਰ ਵਿੱਚ ਇਹਦਾ ਨਿਵਾਸ ਕਰ ਦਿੱਤਾ। ਮੇਰੀ ਬੇਨਤੀ ਥੋੜੀ ਧਿਆਨ ਨਾਲ ਸੁਣਿਓ, ਜਦੋਂ ਅਜੇ ਜਨਮ ਨਹੀਂ ਹੋਇਆ ਉਦੋਂ ਅੱਗ ਤੇ ਪਾਣੀ ਵਿੱਚ ਪਰਮਾਤਮਾ ਦੀ ਯਾਦ ਹੈ। ਮਹਾਰਾਜ ਕਹਿੰਦੇ ਨੇ ਵਿਸਰਿਆ ਕਦੋਂ, ਕਦੋਂ ਇਹਦੀ ਖੁਆਰੀ ਦਾ ਮੁੱਢ ਵੱਜਿਆ, ਜਦੋਂ ਯਾਦ ਹੋਵੇ ਉਦੋਂ ਅੱਗ ਵੀ ਨਹੀਂ ਸਾੜਦੀ, ਉਦੋਂ ਪਾਣੀ ਵੀ ਨਹੀਂ ਡੋਬਦਾ, ਉਦੋਂ ਥੋੜੀ ਜਿਹੀ ਦਗਾ ਵਿੱਚ ਵੀ ਸੰਤੁਸ਼ਟ ਹੈ। ਸੱਚ ਇਹ ਵੇ ਕਿ ਜਦੋਂ ਜਨਮ ਹੋਇਆ ਸੰਸਾਰ ਦੀ ਹਵਾ ਲੱਗੀ, ਇਹਨੂੰ ਪਰਮਾਤਮਾ ਦੀ ਯਾਦ ਭੁੱਲ ਗਈ, ਬਸ ਉਹਦੇ ਵਿਸਰਨ ਦੀ ਦੇਰ ਸੀ, ਇਹਦੇ ਅੰਦਰ ਦੀ ਖੁਆਰੀ ਸ਼ੁਰੂ ਹੋ ਗਈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਦੂਜੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹਰ ਵਿਸਰਤ ਸਦਾ ਖੁਆਰੀ। ਇੱਥੋਂ ਅਸੀਂ ਸ਼ੁਰੂ ਕੀਤਾ ਇਸ ਤੁਕ ਤੋਂ। ਸਤਿਗੁਰੂ ਕਹਿੰਦੇ ਦੂਜਾ ਪੈਰ ਸ਼ੁਰੂ ਹੋਇਆ, ਬੱਚੇ ਦਾ ਜਨਮ ਹੋਇਆ ਤੇ ਮਾਂ ਨੇ ਬਹੁਤ ਲਾਡ ਲੜਾਏ, ਪਰਿਵਾਰ ਨੇ ਬੜਾ ਪਿਆਰ ਕੀਤਾ, ਤੇ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਮੁਤਾਬਕ ਕਿ ਜਿਉਂ ਜਿਉਂ ਬਾਹਰ ਦੀ ਹਵਾ ਲੱਗ ਗਈ सच एवे त्यों त्यों अंदर वाली सुरत विच रब दी याद भुल गई। मैं तां बेनती कीती जदों कोई चीज बाहर मुखी खिचेगी उदों साईं दी याद विसरेगी। सतगुरु ने फरमाया अमृत बाणी दे ए बोल ने दूजे पैर है रैण कै वणजारिया मित्रा विसर गया ध्यान साईं विसर गया। हथों हथ नचाइया वणजारिया मित्रा ज्यों जसदा कर कान। इस तरह बच्चे नू खत्थां विच परिवार नचांदा है कि जिवें मानू जशोधरा कृष्ण जी नू अपने खत्थां विच नचांदे। हथों हथ नचाइया प्राणी मात कहे सुत मेरा चेत अचेत मूड मन मेरे अंत नहीं कछ तेरा। जिन रच रचिया जिस परमात्मा ने तन दी बंतर बनाई जिस प्रभु ने इन्हें निक्के जे सैल तो इन उत्पत किया जिन रच रचिया तिसा ना जाने मन भीतर तर ज्ञान कहो नानक दूजे पैर है प्राणी विसर गया ध्यान। मैं बेनती करा बच्चे तो शुरू होया सतगुरु गुरु ग्रंथ साहिब दे अमृत बोल ने के विचों गर्भ निकल आया खसम विसार दुनी चित लाए। जदो खसम विसरिया परमात्मा विसरिया दुनिया विच चित लगा ते जिन्ना एक खच तो या ओदे विचों खुवार होया। मैं श्री राग दा पहला शब्द इस पवित्र तुक दी अर्थ करन दे लई इस दी विचार करन दे लई प्रमाण रूप विच बेनती करनी चाहांगा। पहले शब्द दे श्री राग दे चार पदे ने रहाओ दियां तुकां ने पर आप जी पाठ जड़े करन वाले गुरसिखो चारा पदियां दी संपूर्णता इको तुक ते हुंदी। इउं कहां कि इको तुक ही चार पदियां विच चार वरी सतगुरु ने दर्ज कीती है। हुण ओ चार पदियां विच जेड़ी तुक एक दर्ज कीती ओ तुक है मत देख भूलां विसरै। ध्यान नाल सुनियो मेरी बेनती हो सकदा शब्द आप नूं चेते होवे। मत देख भूलां विसरै तेरा चित ना आवे नौ तुक असी पढ़ दित्ती पर इहदे विच गुरदेव ने तीन वचन कीते ने एक भूलां दूजा विसरै ते तीसरा चित ना आवे नौ। गले तिने वचन एक दूजे नाल मेल खांदे ने भुल जाना तां खुवारी है विसर जाना खुवारी है। सच एवे के चित विच परमात्मा दा चिंतर ना आउणा नाम दा चेता ना आउणा ते तां वी खुवारी है। महाराज ने ये चार पदियां नाल वार वार ये चार वारी तुक जिहड़ी दर्ज कीती उन्हां चार पदियां वल थोड़ी जी तवज्जो दिया जे। साडे एक गुरसिख विद्वान इस शब्द दे अर्थ करदे कहिंदे हुंदे सन कहिंदे सन चार गल्लां बंदा चेते रखे परमात्मा कित्थे विसरदा है। वह कहिंदे सन एक दाम दूसरा चाम तीसरा नाम और चौथा काम। सचमुच चारे बचन तुक दे दाम दूसरा मैं अर्ज कीती काम तीसरा नाम ते चौथा चाम। हकीकत है वे रब भुलदा ही उदों में जदों इन्हां चार गल्लां विच बंदा खचत हुंदा है। पहली बेनती कीती दाम जदों बंदे दे कोल दमड़ी आ जाए दाम दा अर्थ है पैसा दाम दा अर्थ है धन पदार्थ दाम दा अर्थ करांगे ऐश्वर्ज। जदों बंदे अंदर पैसे दी बहुतात हो जाए सच एवे के बहुत ज्यादी दौलत दे के भी जदों अंदर खंकार पैदा हुंदा है फिर साईं दी याद बंदे अंदरों विसर जांदी है परमात्मा दा नाम भुलदा है। तुलसी जी ने एक बचन कहा सी कहन लगे को जन्मियो ऐसो जग माही प्रभता पाए जास मद नाही। कोई जमया ऐसा कि जिदे कोल प्रभता होवे धन दौलत होवे जिस कोल ताकत होवे ते उस बंदे नू रब दी याद ना विसरे बहुतात विच। पहली मैं बेनती कीती दाम जदों दमड़ा बंदे कोल आउंदा है पैसा वेख के रब दी याद विसर दी खिमा करे पर सारे नहीं कई ऐसे भावना वाले ने ज्यों ज्यों परमात्मा उन्हां नू बार मुखी धन दियां बख्शिशां देंदा त्यों त्यों अंतर आत्मे अपने गुरु दे शब्द नाल जुड़े रहिंदे। मैं बेनती करा एक दाम ते दूसरा चाम जो मर्जी अज कोई कही जाए सच एवे के बंदे दियां अखां चमड़ी नू देख के भी एदे चेते विचों रब दी याद विसर जांदी है। दाम दूसरा चाम ते तीसरी मैं बेनती करांगा काम काम दा अर्थ है कामनावां वासनावां। आप देखो हाथ विच साडे सुखमनी साहिब दा गुटका हुंदा है, ते कमाल दी गल जबान सुखमनी साहिब दे पदे पढ़ रही है, ते मन जेड़ा है ਉਹ ਸੁਖਮਨੀ ਸਾਹਿਬ ਨਹੀਂ ਪੜ ਰਿਹਾ, ਮਨ ਤਾਂ ਬਾਜ਼ਾਰ ਦੇ ਵਿੱਚ ਬੈਠਾ ਹੋਇਆ ਆਪਣੀਆਂ ਕਾਮਨਾਵਾਂ ਦੇ ਸੁਪਨੇ ਲੈ ਰਿਹਾ। ਜਿਉਂ ਜਿਉਂ ਕਾਮਨਾਵਾਂ ਦੀਆਂ ਤਰੰਗਾਂ ਅੰਦਰ ਵੱਧਦੀਆਂ ਨੇ, ਸਾਈਂ ਵਿਸਰਦਾ। ਇਹ ਹੀ ਕਾਰਨ ਕਈ ਵਾਰੀ ਕਈ ਸੱਜਣ ਕਿ ਰਹਿ ਰਾਸ ਸਾਹਿਬ ਦਾ ਪਾਠ ਕਰਦੇ ਹੋਣ, ਜਪਜੀ ਸਾਹਿਬ ਦਾ ਪਾਠ ਕਰਦੇ ਹੋਣ, ਜ਼ਬਾਨੀ ਪਾਠ ਖਤਮ ਹੋਣ ਤੱਕ ਆ ਜਾਏਗਾ, ਪਰ ਫਿਰ ਸੋਚਦੇ ਨੇ ਇੰਨੀਆਂ ਪੌੜੀਆਂ ਵਿੱਚੋਂ ਲੰਘ ਗਈਆਂ, ਇਹ ਮੈਂ ਪੜ੍ਹੀਆਂ ਵੀ ਨਹੀਂ ਕਿ ਨਹੀਂ। ਹਾਲਾਂਕਿ ਜ਼ਬਾਨ ਤੋਂ ਪੜ੍ਹੀਆਂ ਹੁੰਦੀਆਂ ਨੇ, ਚੇਤਾ ਤਾਂ ਭੁੱਲ ਜਾਂਦਾ ਕਿਉਂਕਿ ਉਹਨਾਂ ਪੌੜੀਆਂ ਵਿੱਚ ਸਾਡਾ ਧਿਆਨ ਨਹੀਂ ਹੁੰਦਾ, ਧਿਆਨ ਸਾਡਾ ਦੂਜੇ ਪਾਸੇ। ਮੈਂ ਇੱਕ ਹੋਰ ਬੇਨਤੀ ਕਰਦਿਆਂ ਨਾਲ ਕਿ ਜਦੋਂ ਰੱਬ ਵਿਸਰਦਾ ਹੈ ਜਾਂ ਬਾਣੀ ਬੰਦਾ ਪੜ੍ਹਦਾ ਹੋਵੇ, ਜ਼ਬਾਨੀ ਬਾਣੀ ਕਦੋਂ ਭੁੱਲਦੀ ਬੰਦੇ, ਕੀਰਤਨ ਵਿੱਚ ਬਾਣੀ ਕਦੋਂ ਭੁੱਲਦੀ, ਕਥਾ ਵਿੱਚ ਵਿਚਾਰ ਕਦੋਂ ਭੁੱਲਦੀ, ਇਹ ਹਰ ਇੱਕ ਤੇ ਗੱਲ ਲਾਗੂ ਹੋਵੇਗੀ ਕਿ ਜਦੋਂ ਬੰਦਾ ਬਾਣੀ ਪੜ੍ਹਦਾ ਹੋਇਆ ਇਹ ਹੰਕਾਰ ਕਰ ਲਵੇ ਕਿ ਮੈਂ ਸੱਚਮੁੱਚ ਇੰਨੀ ਜ਼ਬਾਨੀ ਬਾਣੀ ਪੜ੍ਹ ਸਕਣਾ, ਚੇਤੇ ਰੱਖਿਓ ਅਗਲੇ ਖਿੰਨ ਹੀ ਤੁਕ ਵਿਸਰ ਜਾਏਗੀ, ਤੇ ਜਾਂ ਬੰਦੇ ਦਾ ਧਿਆਨ ਕਿਸੇ ਵਾਸ਼ਨਾ ਵੱਲ ਚਲਾ ਜਾਏ ਤਾਂ ਵੀ ਬਾਣੀ ਵਿਸਰ ਜਾਏ। ਦੋ ਗੱਲਾਂ, ਹੰਕਾਰ ਤੇ ਵਾਸ਼ਨਾ। ਮੈਂ ਬੇਨਤੀ ਕੀਤੀ ਪਹਿਲੀ ਗੱਲ ਕਿ ਦਾਮ ਜਿੱਥੇ ਆਏਗਾ ਉੱਥੇ ਵੀ ਕਈ ਵਾਰੀ ਪਰਮਾਤਮਾ ਦੀ ਯਾਦ ਵਿਸਰਦੀ। ਦੂਸਰੀ ਅਰਜ਼ ਕੀਤੀ ਜਿੱਥੇ ਚਾਮ ਹੈ ਚਮੜੀ ਨੂੰ ਵੇਖ ਕੇ ਵੀ ਸਾਈਂ ਵਿਸਰਦਾ ਹੈ। ਤੀਸਰੀ ਬੇਨਤੀ ਮੈਂ ਕਰਾਂ ਕਿ ਬੰਦੇ ਦਾ ਕਾਮ ਕਾਮਨਾਵਾਂ ਤਾਂ ਵੀ ਸਾਈਂ ਵਿਸਰਦਾ ਹੈ। ਤੇ ਚੌਥੀ ਬੇਨਤੀ ਮੈਂ ਕੀਤੀ ਹੈ ਕਿ ਨਾਮ, ਜਦੋਂ ਬੰਦੇ ਨੂੰ ਆਪਣੇ ਨਾਮ ਦਾ ਲਾਲਚ ਪੈਦਾ ਹੋ ਜਾਏ ਲੋਕ ਮੈਨੂੰ ਜਾਣਨ, ਜਿੱਥੇ ਬੰਦਾ ਆਪਣੇ ਆਪ ਨੂੰ ਜਲਾਣ ਲੱਗ ਪੈਗਾ ਉੱਥੇ ਰੱਬ ਦੀ ਸੋਝੀ ਕਦੀ ਨਹੀਂ ਹੋ ਸਕਦੀ। ਮੈਂ ਇਹ ਸ਼ਬਦ ਤਾਂ ਚੁਣਿਆ, ਅੱਜ ਸ਼ਬਦ ਹੈ ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਆਓ ਇਸ ਸ਼ਬਦ ਦੇ ਥੋੜੇ ਜਿਹੇ ਦਰਸ਼ਨ ਕਰੀਏ, ਕਿਵੇਂ ਬੰਦਾ ਖੁਵਾਰ ਹੁੰਦਾ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਸ੍ਰੀ ਰਾਗ ਵਿੱਚ, ਹਰ ਬਿਨ ਜੀਓ ਜਲ ਵੱਲ ਜਾਓ, ਹਰ ਬਿਨ ਹਰ ਬਿਸਰਤ ਸਦਾ ਖੁਵਾਰੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰ ਤੜਫਦਾ, ਹਰ ਬਿਨ ਜੀਓ ਜਲ ਵੱਲ ਜਾਓ ਕਿੰਨਾ ਸੜਦਾ। ਮਹਾਰਾਜ ਕਹਿੰਦੇ ਨੇ ਬਾਣੀ ਵਿੱਚ ਕਿ ਜੀਓ ਤਪਤ ਕੈ ਬਾਰੋ ਬਾਰ ਹਰ ਬਿਸਰਤ ਸਦਾ ਖੁਵਾਰੀ, ਜੀਓ ਤਪਤ ਕੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲਾਏ, ਹਰ ਬਿਸਰਤ ਸਦਾ ਖੁਵਾਰੀ, ਹਰ ਬਿਨ ਜੀਓ ਜਲ ਬਲ ਜਾਓ, ਪਰਮਾਤਮਾ ਨੂੰ ਵਿਸਰੇ ਤੇ ਅੰਦਰ ਤੜਫਦਾ ਖੈ ਹਰ ਬਿਸਰਤ ਸਦਾ ਖੁਵਾਰੀ। ਗੁਰੂ ਸਾਹਿਬ ਦੀ ਬਾਣੀ ਵਿੱਚ ਅਸੀਂ ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹਨੇ, ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ, ਫਰੀਦਾ ਤਿੰਨਾਂ ਮੁੱਖ ਡਰਾਵਣੇ ਸਦਾ ਖੁਵਾਰੀ, ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿੰਨਾ ਵਿਸਾਰਿਓਨ ਨਾਉ ਐਥੈ ਦੁੱਖ ਕਨੇਰਿਆ ਅੱਗੇ ਥੌਰ ਨਾ ਥਾਉ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਕਹਿਣ ਲੱਗੇ ਜਿੰਨੀ ਨਾਮ ਵਿਸਾਰਿਆ ਸਦਾ ਖੁਵਾਰੀ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਮਪੁਰ ਬੱਧੇ ਮਾਰੀਐ ਜੋ ਸੰਨੀ ਉਪਰ ਚੋਰ। ਮੈਂ ਬੇਨਤੀ ਜਿਹੜੀ ਕਰ ਰਿਹਾ, ਸਿਰਫ ਆਓ ਸ਼ਬਦ ਵੱਲ, ਹਰ ਬਿਨ ਜੀਓ ਜਲ ਵੱਲ ਜਾਓ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰ ਸੜਦਾ ਹੈ, ਅੰਦਰ ਲੁੜਛਦਾ ਤੜਫਦਾ। ਤੇ ਦੇਖੋ ਜਿਸ ਸਤਿਗੁਰੂ ਦਾ ਬਚਨ ਅਸੀਂ ਵਿਚਾਰਨੇ ਪਏ ਹਾਂ, ਪਿਛਲੇ ਦਿਨੀ ਦਾਸ ਨੇ ਬਾਹਰ ਇੱਕ ਅਰਜ਼ ਕੀਤੀ ਸੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਵਾਲੇ ਦਿਨ। ਮੈਂ ਬੇਨਤੀ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, 5 ਦਿਨਾਂ ਦੇ ਤਸੀਏ ਨੇ, ਤੇ 3 ਤਰੀਕਿਆਂ ਨਾਲ ਹਜ਼ੂਰ ਨੂੰ ਤਸੀਏ ਦਿੱਤੇ ਗਏ। ਦਿਨ 5 ਨੇ, ਤਸੀਏ 3 ਤਰ੍ਹਾਂ ਦੇ। ਉਹਨਾਂ 3 ਤਰ੍ਹਾਂ ਦੇ ਤਸੀਆਂ ਵਿੱਚੋਂ ਤਪਤ ਨੀਰ, ਤਪਤ ਬਾਲੂ ਔਰ ਤਪਤ ਲੋਹ, 3 ਹੀ ਸ਼ਬਦ। ਤਪਤ ਨੀਰ, ਤਪਦਾ ਹੋਇਆ ਪਾਣੀ, ਤਪਤ ਲੋਹ, ਤਪਦੀ ਹੋਈ ਲੋਹ ਤਵੀ, ਤੇ ਤਪਤ ਬਾਲੂ ਤਪਦੀ ਹੋਈ ਰੇਤ। ਤਪਦਾ ਪਾਣੀ, ਤਪਦੀ ਰੇਤ ਤੇ ਤਪਦੀ ਲੋਹ। ਅਸੀਂ ਘਟਨਾ ਦਾ ਜ਼ਿਕਰ ਕਰਨੇ ਆ ਜਦੋਂ ਤੱਤੀ ਤਵੀ ਤੇ ਬਿਠਾਇਆ। ਤੁਸੀਂ ਸੂਝਵਾਨ ਹੋ, ਮੇਰੀ ਇੱਕ ਬੇਨਤੀ ਧਿਆਨ ਨਾਲ ਸੁਣਿਓ ਕਿ ਗੁਰੂ ਅਰਜਨ ਦੇਵ ਜੀ ਨੂੰ ਡਾਕਟਰ ਤਾਰਨ ਸਿੰਘ ਗੁਰਮੁਖ ਵਿਦਵਾਨ ਨੇ ਕੋਈ ਨੇ, ਉਹ ਕਹਿੰਦੇ ਨੇ ਸਾਰੀ ਜ਼ਿੰਦਗੀ ਲੋਕਾਂ ਨੇ ਤਪਾਉਣ ਦਾ ਯਤਨ ਕੀਤਾ, ਪਰ ਕਮਾਲ ਦੀ ਗੱਲ ਕਿ ਗੁਰੂ ਅਰਜਨ ਦੇਵ ਹਮੇਸ਼ਾ ਹੀ ਠੰਡ ਦੇ ਘਰ ਵਿੱਚ ਰਹੇ, ਲੋਕਾਂ ਨੇ ਤਪਾਉਣ ਦਾ ਯਤਨ ਕੀਤਾ, ਸੱਚ ਇਹ ਵੇ ਸਾਰੀ ਜ਼ਿੰਦਗੀ ਨਾ ਤਪੇ, ਅਖੀਰ ਤੇ ਤੱਤੀ ਤਵੀ ਤੇ ਬਿਠਾਇਆ ਤੇ ਗੁਰੂ ਅਰਜਨ ਦੇਵ ਤੱਤੀ ਤਵੀ ਉੱਤੇ ਵੀ ਬੈਠ ਕੇ ਨਹੀਂ ਤਪੇ। ਹੁਣ ਉਹਨਾਂ ਨੇ ਗੱਲ ਬੜੀ ਸੋਹਣੀ ਹੈ ਕਿ ਮੇਰੇ ਮਨ ਚ ਆਇਆ ਕਿ ਸਾਰੀ ਜ਼ਿੰਦਗੀ ਤਪਾਉਣ ਦਾ ਮਤਲਬ ਕੀ ਹੈ। ਯਾਦ ਰੱਖਿਓ, ਅਜੇ ਗੁਰੂ ਨਹੀਂ ਬਣੇ, ਕਿਉਂਕਿ 11 ਸਾਲ ਗੁਰੂ ਅਰਜਨ ਦੇਵ ਪਿਤਾ ਗੁਰਦੇਵ ਗੁਰੂ ਰਾਮਦਾਸ ਤੋਂ ਪਹਿਲਾਂ ਨਾਨਾ ਗੁਰੂ ਅਮਰਦਾਸ ਜੀ ਦੀ ਛਤਰ ਛਾਇਆ ਵਿੱਚ 11 ਸਾਲ ਬਤੀਤ ਹੋਏ। 7 ਸਾਲ ਗੁਰੂ ਰਾਮਦਾਸ ਜਦੋਂ ਗੁਰੂ ਬਣਦੇ ਨੇ ਉਦੋਂ, 18 ਸਾਲ ਦੀ ਉਮਰ ਚ ਧੰਨ ਗੁਰੂ ਅਰਜਨ ਦੇਵ ਗੁਰੂ ਬਣਦੇ ਨੇ। ਮੈਂ ਜ਼ਿਆਦਾ ਇਤਿਹਾਸ ਚ ਨਹੀਂ, ਦੇਖੋ ਸਿਰਫ ਇੱਕ ਬੇਨਤੀ ਹੈ, ਜਿੱਥੇ ਰੱਬ ਭੁੱਲੇਗਾ ਉੱਥੇ ਤਪਸ਼ ਹੈ, ਜਿੱਥੇ ਸਾਈ ਚੇਤੇ ਹੋਵੇਗਾ ਉੱਥੇ ਤੱਤੀ ਤਵੀ ਉੱਤੇ ਵੀ ਠੰਡ ਵਰਦੀ ਹੈ, ਉੱਥੇ ਖੁਆਰੀ ਨਹੀਂ। ਚੇਤੇ ਰੱਖਿਓ, ਉਸ ਤਵੀ ਦੇ ਉੱਪਰ ਬੈਠ ਕੇ ਖੁਮਾਰੀ ਹੈ, ਖੁਆਰੀ ਨਹੀਂ। ਖੁਆਰੀ ਨਾਸ਼ ਕਰਦੀ ਹੈ ਤੇ ਖੁਮਾਰੀ ਦੁਨੀਆਂ ਦੇ ਸਾਰੇ ਭੈ ਤੋਂ ਮੁਕਤ ਕਰ ਦਿੰਦੀ। ਹਜ਼ੂਰ ਨੂੰ ਅਜੇ ਗੁਰੂ ਨਹੀਂ ਬਣਦੇ, ਬਾਬਾ ਪਿਰਥੀਆ ਸੱਕਾ ਭਰਾ ਵਿਰੋਧ ਕਰਦਾ, ਪਰ ਗੁਰੂ ਅਰਜਨ ਦੇਵ ਉਹਦੇ ਵਿਰੋਧ ਨਾਲ ਤਪੇ ਨਹੀਂ। ਜਦੋਂ ਗੁਰੂ ਬਣਦੇ ਨੇ ਲੰਗਰ ਮਸਤਾਨੇ ਕਰਾ ਦਿੰਦਾ, ਪਰ ਗੁਰੂ ਅਰਜਨ ਦੇਵ ਤਪੇ ਨਹੀਂ। ਜਦੋਂ ਗੁਰੂ ਅਰਜਨ ਦੇਵ ਦਰਬਾਰ ਸਜਾਉਂਦੇ ਨੇ, ਰਬਾਬੀ ਰੁੱਸ ਕੇ ਚਲੇ ਗਏ, ਪਰ ਗੁਰੂ ਅਰਜਨ ਦੇਵ ਤਪੇ ਨਹੀਂ। ਮਸੰਦ ਵਿਗੜ ਗਏ, ਗੁਰੂ ਅਰਜਨ ਦੇਵ ਤਪੇ ਨਹੀਂ। ਸੁੱਕਾ ਪ੍ਰਸ਼ਾਦਾ ਛਕਣਾ ਪਿਆ, ਗੁਰੂ ਅਰਜਨ ਦੇਵ ਤਪੇ ਨਹੀਂ। ਪਰਮਾਤਮਾ ਨੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੀ ਦਾਤ ਦਿੱਤੀ ਤੇ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਖਤਮ ਕਰਨ ਦੇ ਲਈ ਸੱਕੇ ਭਰਾ ਨੇ 3 ਖੂਨੀ ਵਾਰ ਕੀਤੇ, ਪਰ ਗੁਰੂ ਅਰਜਨ ਦੇਵ ਫਿਰ ਵੀ ਤਪੇ ਨਹੀਂ। ਸੁਲੀ ਚੜ੍ਹ ਕੇ ਆਇਆ, ਗੁਰੂ ਅਰਜਨ ਦੇਵ ਤਪੇ ਨਹੀਂ। ਸੁਲਵੀ ਚੜ੍ਹ ਕੇ ਆਇਆ, ਗੁਰੂ ਅਰਜਨ ਦੇਵ ਤਪੇ ਨਹੀਂ। ਬੀਰਬਲ ਬੋਲ ਕੇ ਗਿਆ, ਗੁਰੂ ਅਰਜਨ ਦੇਵ ਤਪੇ ਨਹੀਂ। ਸੱਚ ਇਹ ਕਿ ਕਾਨੇ ਵਰਗੇ ਭਗਤ ਕਬੋਲ ਬੋਲ ਕੇ ਗਏ, ਗੁਰੂ ਅਰਜਨ ਦੇਵ ਤਪੇ ਨਹੀਂ। ਪਰਿਵਾਰ ਵਿੱਚ ਕਲੇਸ਼ ਪੈਦਾ ਕਰਨ ਦਾ ਲੋਕਾਂ ਨੇ ਯਤਨ ਕੀਤਾ, ਲੋਕ ਤਪਾਉਣ ਦਾ ਯਤਨ ਕਰਦੇ ਰਹੇ ਤੇ ਗੁਰੂ ਅਰਜਨ ਦੇਵ ਇਸ ਤਪਸ਼ ਦੇ ਵਿੱਚ ਵੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰਦੇ ਰਹੇ, ਉਹਨਾਂ ਦਾ ਅੰਦਰ ਠੰਡਾ ਹੈ। ਮੇਰੀ ਬੇਨਤੀ ਤੁਸੀਂ ਸਮਝੇ ਹੋਵੋਗੇ, ਕਿਉਂਕਿ ਆਪਣੇ ਘਰ ਵਿੱਚ ਕਲੇਸ਼ ਹੋਵੇ। ਮੈਂ ਮੰਜੀ ਸਾਹਿਬ ਵੀ ਅਰਜ਼ ਕੀਤੀ ਸੀ, ਸਾਡੇ ਲੋਕ ਕਈ ਵਾਰੀ ਪੈਰ ਛੱਡ ਜਾਂਦੇ, ਦੇਖੋ ਜੀ ਨਿਤਨੇਮ ਕੀ ਕਰੀਏ, ਕਲੇਸ਼ ਕਰਕੇ ਅੱਜ ਅੰਮ੍ਰਿਤ ਵੇਲੇ ਵੀ ਨਹੀਂ ਉੱਠ ਸਕੇ। ਪਿਆਰਿਓ, ਥੋੜਾ ਜਿਹਾ ਕਲੇਸ਼ ਹੋਵੇ ਸਾਨੂੰ ਨੇਮ ਭੁੱਲ ਜਾਂਦਾ, ਤੇ ਜਿਹਦੇ ਸਿਰ ਦੇ ਉੱਤੇ ਰੋਜ਼ ਦੁਸ਼ਮਣ ਚੜ੍ਹ ਕੇ ਆਉਂਦਾ ਉਹ ਗੁਰੂ ਅਰਜਨ ਦੇਵ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ 2200 ਸ਼ਬਦ ਦਰਜ ਕੀਤੇ ਹੋਏ। ਮੇਰੀ ਬੇਨਤੀ, ਉਹ ਅੰਦਰੋਂ ਠੰਡੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਉਦੋਂ ਅੰਦਰ ਤਪਦਾ ਜਦੋਂ ਸਾਈ ਵਿਸਰਦਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਸ਼ਬਦ ਚੁਣਿਆ ਕਿ ਖਰ ਵਿਸਰੇ ਸਦਾ ਖੁਆਰੀ। ਕਿਹੜੀ ਚੀਜ਼ ਨੂੰ ਵੇਖ ਕੇ ਰੱਬ ਭੁੱਲਦਾ? ਤੇ ਗੁਰੂ ਕਹਿੰਦਾ, ਦੇਖੀ ਮਤਾਂ ਤੈਨੂੰ ਭੁੱਲ ਨਾ ਜਾਏ, ਤੈਨੂੰ ਵਿਸਰ ਨਾ ਜਾਏ, ਤੇਰੇ ਖਿਰਦੇ ਵਿੱਚੋਂ ਕਿਤੇ ਯਾਦ ਨਾ ਚਲੀ ਜਾਏ। ਸਤਿਗੁਰੂ ਦਾ ਸ਼ਬਦ ਹੈ। ਮੈਂ ਫਿਰ ਉਹਦੇ ਸੰਬੰਧੀ ਅਰਜ਼ ਕਰ ਦੇਣਾ ਕਿ 4 ਪਦੇ ਨੇ, ਇਹਨੂੰ ਹੋਰ ਸੌਖਾ ਕਰਨਾ ਹੋਵੇ। ਪਦਾਰਥਾਂ ਦੀ ਇੱਛਾ, ਪਦਾਰਥਾਂ ਦੀ ਤ੍ਰਿਸ਼ਨਾ, ਭੋਗਾਂ ਦੀ ਤ੍ਰਿਸ਼ਨਾ, ਬਭੂਤੀਆਂ ਦੀ ਤ੍ਰਿਸ਼ਨਾ ਤੇ ਐਸ਼ਵਰਜ ਦੀ ਤ੍ਰਿਸ਼ਨਾ। ਸਤਿਗੁਰੂ ਦੇ 4 ਪਦੇ ਆਪਾਂ ਪੜ੍ਹ ਦਿੰਦੇ ਹਾਂ, ਅਰਥ ਬੜੇ ਸੌਖੇ ਨੇ। ਸਤਿਗੁਰੂ ਕਹਿੰਦੇ ਨੇ, ਮੋਤੀ ਤਾਂ ਮੰਦਰ ਉਸਰੈ, ਕਿਤੇ ਸਾਈ ਨਾ ਵਿਸਰ ਜਾਏ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਜੇ ਘਰ ਮੋਤੀਆਂ ਦੇ ਬਣੇ ਹੋਣ, ਵਿੱਚ ਸੋਨਾ ਚਾਂਦੀ ਖੀਰੇ ਹੋਣ, ਚੰਦਨ ਦਾ ਲੇਪਣ ਹੋਇਆ ਹੋਵੇ, ਪਰ ਜੇਕਰ ਉਸ ਘਰ ਨੂੰ ਵੇਖ ਕੇ ਤੈਨੂੰ ਰੱਬ ਦੀ ਯਾਦ ਵਿਸਰ ਗਈ ਤੇ ਚੇਤੇ ਰੱਖੀ ਪਿਆਰਿਆ, ਉਹ ਘਰ ਵੀ ਤੇਰੇ ਵਾਸਤੇ ਖੁਆਰੀ ਬਣ ਜਾਏਗਾ। ਦੂਸਰਾ ਬਚਨ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜਣਾਓ, ਧਰਤੀ ਤੇ ਹੀਰੇ ਜੜੇ ਖੂਨ, ਪਲੰਘ ਕੀਮਤੀ ਘਰ ਵਿੱਚ ਖੂਨ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਮਣੀ ਸੁਖ ਹੈ ਜੀਵਨ ਸਾਥਨ। ਜਿਹਨੂੰ ਰੱਬ ਨੇ ਅੱਤ ਦਾ ਹੁਸਨ ਦਿੱਤਾ ਹੋਵੇ, ਸੁੰਦਰਤਾ ਦਿੱਤੀ ਹੋਵੇ, ਜਿਹਦੇ ਮੱਥੇ ਦੇ ਉੱਪਰ ਕੀਮਤੀ ਮਣੀ ਚਮਕਦੀ ਹੋਵੇ, ਮੋਹਣੀ ਮੁੱਖ ਮਣੀ ਸੁਖ ਹੈ, ਕਰੈ ਰੰਗ ਪਛਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਮਾਲਕ ਤੇ ਇਹਨੂੰ ਦੇਖ ਕੇ तेरी याद ना विसर जाए। तीसरा बचन है कि सिद्ध खोवा एक है विभूतियां अपने नाम की भुख। हुण कहिंदे ने मान लो कोई समाधियां लांदा है, समाधि विच बैठे हैं, सिमरन च बैठे हैं, एकाग्रता च बैठे हैं, उन्हों अंदर दियां आत्मक शक्तियां मिल जांदियां। वह किते भी प्रगट हो सकता है, किते भी अपनी बॉडी नू अलोप कर सकता है। गुरु नानक साहिब कहिंदे ने किते तू अंदर दी एकाग्रता विच मिलियां होईयां शक्तियां दी दुरवरतों कीती, चेते रखी कई बार समाधि भी रब की याद बुला दी। महाराज जी दे बचन ने के अनक तपस्या करे अहंकार नरक सुरग फिर अवतार। जिमें कबीर साहब का बचन, कबीर सिख साखा बहुते किए, जदो बंदगी कीती चेले बहुत बन गए, जदो चेले ज्यादा हो गए चेते रखियो जिदे करके चेले बने सन उस रब की याद भुल गए। कबीर सिख साखा बहुते किए, केसो कियो न मीत, चाले ते खर मिलन को बीचे अटक्यो चीत। सतगुरु कहिंदे ने के सिद्ध होवा सिद्ध लाई रिद आखा आओ, गुप्त प्रगट होए बैसा लोक राख है पाओ, मत देख भूला विसरै तेरा चित ना आवे ना। ये तीसरा पदा तेरा नाम ना भुल जाए। चौथा पदा है गुरदेव दा अमृत बाणी विच के सुल्तान खोवा जे बादशाहत मिल जाए, जे मैनू दुनिया दी राज सत्ता मिल जाए, सुल्तान खोवा मेल लश्कर मेरे कोल अपनियां फौजा खोण, तख्त राखा पाओ हुक्म हासिल करी बैठा नानका, सब वाओ वाओ दा अर्थ खवा। मैं इत्थे कई बारी बेनती करना कि इत्थे शब्द आया सब वाओ, कई दाने इहदे अर्थ यह भी करदे ने कि जिवें मोतियां दे घर, जिवें हुसीन जीवन साथन, समाधि दियां ताकतां ते राज सत्ता दा अभिमान, सब वाओ जे परमात्मा दी याद विसर गई ए सुख इस तरह उड पुट जांदे ने जिवें हवा दा बुल्ला आया ते चला जांदा। सुल्तान खोवा मेल लश्कर तख्त राखा पाओ हुक्म हासिल करी बैठा नानका, सब वाओ मत देख भूला विसरै तेरा चित ना आवे ना। परमात्मा दी याद मेरे हिरदे चो विसरे ना। अज गुरु हरगोबिंद साहिब छठम गुरदेव मीरी पीरी दे मालक दल भंजन गुर सूरमा उन्हां दे शस्त्र धारण करन दिवस है, जिन्हों असी शब्द वरतने के अज मीरी पीरी दे मालक ने, मैं मालक शब्द वरत्या है। दो कृपाना पैनिया ने, एक मीरी दी तलवार ते दूसरी पीरी दी तलवार, दो हजूर ने कृपाना धारण कीतियां। पहला तो मैं बेनती करनी चाहांगा मीरी और पीरी इहदे लफजी अर्थ की ने। हो सकदा इत्थे गुरमुख विद्वान आउंदे ने उन्हां अर्थ कीते हो, पर घट्टो घट सानू पहला इन्हां दो लफजां दे मायने इन्हां दे अर्थ समझ होने जरूरी ने कि मीरी दा अर्थ की है ते पीरी दा अर्थ की। आप गुरु ग्रंथ साहिब दा पाठ कर दे, गुरबाणी विच एक शब्द आउंदा है अमर, बड़ी वारी तुसी ये पाठ करदे शब्द पढ़िया होना है, जिवें आनंद साहिब विच महाराज जी ने फरमाया कि लिव छुड़की लगी तृष्णा माया अमर वरताया, अमर दा आखरी अर्थ है हुक्म। इसे तरह से एक बचन पढ़ने सच्चा अमर सच्ची पातशाही, उथे भी अमर दा अर्थ है हुक्म। असल च अमर शब्द जेड़ा है एदे आखरी अर्थ ने इस लफज दे अर्थ ने हुक्म, ते अमर तो शब्द बनया अमीर। आपां जदों गुरमुखी च लिखने अमीर ऐड़ा पा के, अमीर दा अर्थ असी करने जेड़ा तानाड है, जिस कोल तन है। उंज जे असी इस लफज की गहराई विच जाइए ते अमीर दा अर्थ केवल तनाड पुरश नहीं, अमीर दा अर्थ है जिदा हुक्म चलदा होवे। अमर दा अर्थ है हुक्म, अमर तो शब्द बने अमीर, अमीर दा अर्थ है जिदा हुक्म चले, ते अमीर शब्द विचो ए बचन ए शब्द निकलिया मीर। मीर दा अर्थ हुंदा बादशाह, मीर दा अर्थ हुंदा पातशाह, मीर दा अर्थ हुंदा सुल्तान। आप बाणी पढ़ोगे ते गुरु नानक साहब ने बाबर लई एक शब्द की वरतों की, उत्थे सतगुरु ने शब्द वरत्या मीर, क्योंकि मैं यतन करना है अज समेत तीन दिन विचार करनी, ते मैं इको शब्द ते सिर बेनती करनी चाहांगा, क्योंकि बाला प्रीतम जी का आगमन पुरब भी आप मना जा रहे। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਜਿਨ੍ਹਾਂ ਨੂੰ ਦੇਖਣ ਦੇ ਨਾਲ ਹੀ ਦੁੱਖ ਕੱਟੇ ਜਾਂਦੇ, ਜਿਨ੍ਹਾਂ ਨੂੰ ਧਿਆਨ ਦੇ ਨਾਲ ਬੰਦੇ ਦੀਆਂ ਮੁਸੀਬਤਾਂ ਟਲ ਜਾਂਦੀਆਂ। ਇਹ ਮੈਂ ਜ਼ਰੂਰ ਅਰਜ਼ ਕਰਨੀ ਹੈ ਕਿ ਦੇਖਣ ਨਾਲ ਕਿਵੇਂ ਦੁੱਖ ਟਲਦੇ, ਅਤੇ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਦੇਖਾਂਗੇ। ਪਰ ਅੱਜ ਮੀਰੀ ਪੀਰੀ ਸੰਬੰਧੀ ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ, ਮੀਰ ਉਹ ਬਚਨ ਹੈ ਜਾਂ ਮੀਰ ਸੁਣਿਆ ਧਾਇਆ। ਮੀਰ ਸ਼ਬਦ ਬਾਬਰ ਲਈ ਵਰਤਿਆ। ਮੈਂ ਬੇਨਤੀ ਕਰਾਂ, ਮੀਰ ਦਾ ਲਫ਼ਜ਼ੀ ਮਾਇਨਾ ਇਹ ਵੇ ਸੁਲਤਾਨ, ਬਾਦਸ਼ਾਹ, ਪਾਤਸ਼ਾਹ। ਇਹਦੇ ਅਰਥ ਸੌਖੇ ਕਰੋ, ਮੀਰ ਦਾ ਅਰਥ ਹੈ ਜਿਹਦਾ ਲੋਕਾਂ ਦੇ ਸਰੀਰ ਉੱਤੇ ਹੁਕਮ ਚੱਲਦਾ ਹੋਵੇ, ਜਿਹਦਾ ਸੰਸਾਰ ਵਿੱਚ ਹੁਕਮ ਚੱਲੇ। ਅਤੇ ਅਗਲਾ ਲਫ਼ਜ਼ ਹੈ ਪੀਰ। ਵੈਸੇ ਪੀਰ ਸ਼ਬਦ ਜੋ ਹੈ ਇਹ ਰੂਹਾਨੀਅਤ 'ਤੇ ਪਹੁੰਚੇ ਹੋਏ ਪਵਿੱਤਰ ਆਤਮਾ ਲਈ ਵਰਤਿਆ ਜਾਂਦਾ। ਇਉਂ ਕਹਿ ਲਵਾਂ, ਮੀਰ ਅਸੀਂ ਉਹਦੇ ਲਈ ਸ਼ਬਦ ਵਰਤਨੇ ਹਾਂ ਜਿਹੜਾ ਸ਼ਸਤਰ ਦੇ ਜ਼ੋਰ ਨਾਲ ਬਾਹਰ ਤੇ ਦੁਸ਼ਮਣ ਤੇ ਫਤਿਹ ਪਾਉਣ ਦੀ ਤਾਕਤ ਰੱਖਦਾ ਹੋਵੇ, ਤੇ ਪੀਰ ਦੇ ਅਰਥ ਕਰਾਂਗੇ ਕਿ ਜਿਹੜਾ ਸ਼ਬਦ ਤੇ ਸ਼ਸਤਰ ਨਾਲ ਆਪਣੇ ਅੰਦਰ ਤੇ ਫਤਿਹ ਪਾਉਣ ਦੀ ਤਾਕਤ ਰੱਖਦਾ ਹੋਵੇ। ਪੀਰ ਦਾ ਅਰਥ ਜਿਹੜਾ ਅੰਦਰ ਨੂੰ ਜਿੱਤਣ ਵਾਲਾ ਹੈ। ਆਓ ਥੋੜ੍ਹੀ ਜਿਹੀ ਮੈਂ ਬੇਨਤੀ ਇੱਕ ਹੋਰ ਕਰਾਂਗਾ। ਮੀਰੀ ਲਫ਼ਜ਼ ਤਾਂ ਚਾਹੀਦਾ, ਵੀ ਕਿਰਪਾਨ ਚਾਹੀਦੀ ਹੈ, ਮੀਰ ਬਾਦਸ਼ਾਹ ਨੂੰ ਤਾਂ ਕਿਰਪਾਨ ਚਾਹੀਦੀ ਹੈ, ਪਰ ਪੀਰੀ ਦੀ ਕਿਰਪਾਨ ਕਿਉਂ ਹੈ? ਪੀਰੀ ਦਾ ਅਰਥ ਤਾਂ ਰੂਹਾਨੀਅਤ ਹੈ, ਪੀਰੀ ਦਾ ਅਰਥ ਤਾਂ ਸਪਿਰਚੁਅਲਿਟੀ ਹੈ, ਪੀਰੀ ਦਾ ਅਰਥ ਤਾਂ ਅਧਿਆਤਮਕ ਹੈ। ਪਰ ਜੇ ਦੇਖੋ ਕਿ ਬਾਹਰ ਦੇ ਦੁਸ਼ਮਣ ਨਾਲ ਲੜਨਾ ਹੋਵੇ ਤੇ ਉੱਥੇ ਕਿਰਪਾਨ ਚਾਹੀਦੀ ਹੈ, ਪਰ ਸਿਮਰਨ ਵਾਲੀ, ਰੂਹਾਨੀਅਤ ਵਾਲੀ, ਉੱਥੇ ਤਲਵਾਰ ਦੀ ਲੋੜ ਕੀ ਪੈ ਗਈ? ਇਹ ਕਿਉਂ ਸਤਿਗੁਰੂ ਨੇ ਦੋ ਤਲਵਾਰਾਂ ਪਾਈਆਂ, ਇੱਕ ਮੀਰੀ ਦੀ ਇੱਕ ਪੀਰੀ ਦੀ? ਇੰਨੀ ਊਂ ਕਹਿ ਲਾਂ ਕਿ ਇਸ ਘਰ ਵਿੱਚ ਭਗਤੀ ਤੇ ਸ਼ਕਤੀ, ਸੰਤ ਤੇ ਸਪਾਹੀ, ਰਾਜ ਤੇ ਜੋਗ। ਹੋਰ ਬੇਨਤੀ ਕਰਦਿਆਂ, ਇੱਥੇ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਮੇਲਤਾ ਹੈ, ਇਹ ਵੱਖ ਨਹੀਂ। ਯਾਦ ਰੱਖੋ, ਜਦੋਂ ਬੰਦਾ ਰਾਜਨੀਤੀ ਦੀ ਖਵਸ਼ ਲੈ ਕੇ ਤੁਰੇਗਾ, ਅੰਦਰੋਂ ਉਹਦੇ ਧਰਮ ਭੁੱਲ ਜਾਏ। ਮੈਂ ਇੱਥੇ ਇੱਕ ਅਰਜ਼ ਕਰਾਂ ਕਿ ਧਰਮ ਦਾ ਬੁਰਕਾ ਨਾ ਹੋਵੇ, ਉਹਦੇ ਅੰਦਰ ਧਰਮ ਵਾਲੇ ਗੁਣ ਹੋਣ। ਕਈ ਵਾਰੀ ਅਸੀਂ ਧਰਮ ਦੀ ਪੋਸ਼ਾਕ ਪਾ ਕੇ ਕਹਿੰਦੇ ਹਾਂ ਕਿ ਧਰਮ ਤੇ ਰਾਜਨੀਤੀ ਇਕੱਠੀ ਹੈ ਜੀ, ਚੇਤੇ ਰੱਖਿਓ ਤੇ ਕਰਮ ਉਹ ਕਰਨੇ ਆ ਜਿਹੜੇ ਧਰਮ ਨੇ ਸਾਨੂੰ ਵਰਜੇ ਹੋਣ। ਧਰਮ ਤੇ ਰਾਜਨੀਤੀ ਦਾ ਅਰਥ ਇਹ ਨਹੀਂ ਕਿ ਸਿਰਫ ਤੁਸੀਂ ਧਰਮ ਲਫ਼ਜ਼ ਦੀ ਵਰਤੋਂ ਕਰੋ ਤੇ ਲੋਕਾਂ ਨੂੰ ਭਰਮਾ ਕੇ ਕਹੋ ਕਿ ਗੁਰੂ ਨੇ ਕਿਹਾ ਧਰਮ ਤੇ ਰਾਜਨੀਤੀ ਇੱਕੀ ਹੋਏ। ਪਿਆਰਿਓ, ਧਰਮ ਤੇ ਰਾਜਨੀਤੀ ਦਾ ਸੁਮੇਲ ਕਹਿ, ਪਰ ਭੇਖ ਵਾਲਾ ਨਹੀਂ ਕਿ ਅੰਤਰ ਆਤਮੇ ਉਹਦੇ ਧਰਮ ਹੋਵੇ। ਜੇ ਗੁਰੂ ਖੜਕ ਪੜਕਦਾ ਹੈ ਤੇ ਪੈਂਦੇ ਨੂੰ ਆਪਣੀ ਢਾਲ ਨਾਲ ਗੁਰੂ ਹਰਗੋਬਿੰਦ ਸਾਹਿਬ ਧਰਤੀ ਤੇ ਸੜਦੇ ਨੇ, ਤੇ ਜਦੋਂ ਡਿੱਗਦਾ ਹੈ ਪੈਂਦਾ ਤੇ ਧਰਮ ਕਮਾਉਣ ਵਾਲਾ ਗੁਰੂ ਉਹਦੇ ਚਿਹਰੇ ਉੱਤੇ ਢਾਲ ਦੀ ਛਾਂ ਕਰਕੇ ਕਹਿੰਦਾ, ਬੇਟਾ ਤੇਰਾ ਅੰਤਲਾ ਸਮਾਂ ਆ ਗਿਆ, ਅੱਲਾ ਨੂੰ ਯਾਦ ਕਰ, ਅੱਲਾ। ਮੈਂ ਬੇਨਤੀ ਕਰਾਂ, ਦੇਖੋ ਧਰਮ, ਤਾਂ ਹੀ ਤਾਂ ਇੱਕ ਸ਼ਬਦ ਉਰਦੂ ਦੇ ਵਿਦਵਾਨ ਨੇ ਕਹੇ ਸਨ ਕਿ ਚੇਤੇ ਰੱਖੋ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਕੀ ਬਣੇ। ਮੈਂ ਕਿਸੇ ਦੇ ਧਰਮ ਤੇ ਕਟਾਕਸ਼ ਨਹੀਂ ਕਰਾਂਗਾ। ਇੱਥੇ ਜਿਨ੍ਹਾਂ ਦੇ ਕੋਲ ਤਲਵਾਰ ਸੀ ਉਹ ਜ਼ਾਲਮ ਬਣ ਗਏ, ਉਹ ਲੋਕ ਸੱਚ ਐਵੇਂ ਕੰਚਨ ਤੇ ਕੰਚਨੀ, ਪੈਸੇ ਤੇ ਔਰਤ ਤੇ ਨਸ਼ੇ ਦੇ ਵਿੱਚ ਗਲਤਾਨ ਹੋ ਗਏ। ਉਹਨਾਂ ਨੂੰ ਤਲਵਾਰ ਪਕੜ ਕੇ ਵੀ ਜ਼ਾਲਮ ਦਾ ਮੁਕਾਬਲਾ ਕਰਨ ਦੀ ਜਾਚ ਨਾ ਆਈ, ਤੇ ਜਿਹੜੇ ਮਾਲਾ ਪਕੜ ਕੇ ਬੈਠੇ ਸਨ ਉਹ ਇੰਨੇ ਕੁ ਦੁਨੀਆਂ ਤੋਂ ਦੂਰ ਚਲੇ ਗਏ। ਬਾਬੇ ਨੇ ਪਹਾੜਾਂ ਵਿੱਚੋਂ ਬੈਠਿਆਂ ਹੋਇਆਂ ਨੂੰ ਧਰਤੀ ਤੇ ਲਿਆ ਕੇ ਕਿਹਾ, ਉਹ ਭਲਿਓ ਕੱਲੀ ਮਾਲਾ ਕੀ ਕਰੇਗੀ ਜੇ ਧਰਤੀ ਉੱਤੇ ਜ਼ੁਲਮ ਹੁੰਦਾ ਰਹੇਗਾ। ਮੇਰੀ ਗੱਲ ਧਿਆਨ ਨਾਲ ਸੁਣਿਓ, ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਸੱਚ ਇਹ ਵੇ ਕਿ ਅੰਦਰੋਂ ਡਰਪੋਕ ਪੁਣਾ ਆ ਗਿਆ, ਸਿਰਫ ਬਾਹਰੋਂ ਕਹਿ ਦਿੱਤਾ ਅਹਿੰਸਾ ਪਰਮੋ ਧਰਮਾ। ਮੈਂ ਕਿਸੇ ਤੇ ਤਰਕ ਨਹੀਂ ਕਰਾਂਗਾ, ਅਹਿੰਸਾ ਦੀ ਗੱਲ ਕੀਤੀ ਗਈ, ਪਰ ਜਦੋਂ ਕਿਤੇ ਜੰਗ ਹੁੰਦਾ ਹੈ, ਸਰਹੱਦ ਤੇ ਸਿੱਖ ਸੂਰਮੇ ਜੂਝਦੇ ਨੇ, ਤੇ ਉਦੋਂ ਸੱਚ ਇਹ ਵੇ ਇਹ ਨਹੀਂ ਕਿਹਾ ਜਾਂਦਾ ਅਹਿੰਸਾ ਪਰਮੋ ਧਰਮਾ, ਉਦੋਂ ਫਿਰ ਸ਼ਬਦ ਵੀ ਸੁਣਾਏ ਜਾਂਦੇ ਨੇ ਕਿ ਦੇਹ ਸਿਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰ। ਉਦੋਂ ਕਿਹਾ ਜਾਂਦਾ ਖਾ ਖੰਡ ਬੇਹੰਡੰਗ ਖਲਦਲ ਖੰਡੰਗ ਆਤਰਨ ਮੰਡੰਗ ਬਰਬੰਡੰਗ। ਮੈਂ ਬੇਨਤੀ ਕਰਾਂ, ਜਿਨ੍ਹਾਂ ਕੋਲ ਤਲਵਾਰ ਆਈ ਉਹ ਇੰਨੇ ਕੁ ਐਸ਼ੋ ਇਸ਼ਰਤ ਵਿੱਚ ਚਲੇ ਗਏ, ਉਹਨਾਂ ਨੇ ਨਸ਼ੇ ਦੀ ਪਿਆਲੀ 'ਚ ਡੁੱਬ ਕੇ ਆਪਣੀ ਈਰਖਾ ਵਿੱਚ ਸੜ ਕੇ ਮੁਲਕ ਗੁਲਾਮ ਕਰ ਦਿੱਤਾ। ਜਿਨ੍ਹਾਂ ਕੋਲ ਮਾਲਾ ਆਈ ਉਹ ਇੰਨੇ ਕੁ ਦੂਰ ਚਲੇ ਗਏ, ਉਹਨਾਂ ਚਿੱਕੜ ਕਹਿ ਕੇ ਦੇ ਨੇੜੇ ਆਉਣਾ ਬੰਦ ਕਰ ਦਿੱਤਾ। ਮੇਰੇ ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ ਸਾਡੇ, ਮੀਰੀ ਪੀਰੀ ਕੀ ਹੈ, ਕਿਉਂਕਿ ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤ ਸਦਾਉਣ ਦਾ ਦਿਨ ਹੈ। ਦੇਖੋ ਇੱਕ ਉਰਦੂ ਦਾ ਵਿਦਵਾਨ ਕਹਿੰਦਾ, ਮੁਸੱਲਾ ਵੇਚ ਕਰ ਖੰਜ਼ਰ ਖਰੀਦ ਐ ਬੇਅਕਲ ਸੂਫੀ। ਅਰਥ ਮੈਂ ਕਰ ਦਿੰਦਾ, ਕਿਉਂਕਿ ਆਪ ਇਹਨਾਂ ਲਫਜ਼ਾਂ ਨੂੰ ਜ਼ਰੂਰ ਸਮਝੋ, ਮੁਸੱਲਾ ਵੇਚ ਕਰ ਖੰਜ਼ਰ ਖਰੀਦ ਐ ਬੇਅਕਲ ਸੂਫੀ, ਕਿ ਟਕਰਾਨੇ ਕੋ ਹੈ ਤੇਰੀ ਫਕੀਰੀ ਸੇ ਸ਼ਹਿਨਸ਼ਾਹੀ। ਇਹਦਾ ਮਤਲਬ ਮੁਸੱਲੇ ਤੇ ਬੈਠ ਕੇ, ਮੁਸੱਲਾ ਆਪ ਸਮਝਦੇ ਜਿਹਦੇ ਤੇ ਨਮਾਜ਼ ਪੜ੍ਹਦਾ ਹੈ ਮੋਮਿਨ। ਕਹਿਣ ਲੱਗੇ, ਉਹ ਫਕੀਰ ਤੂੰ ਮੁਸੱਲਾ ਵੇਚ, ਹੁਣ ਖੰਜ਼ਰ ਖਰੀਦ, ਛੱਡ ਤੂੰ ਇਬਾਦਤ, ਛੱਡ ਤੂੰ ਮੁਸੱਲਾ, ਹੁਣ ਆਪਣੇ ਕੋਲ ਸ਼ਸਤਰ ਖਰੀਦ, ਕਿਉਂਕਿ ਤੇਰੀ ਫਕੀਰੀ ਦੇ ਨਾਲ ਸ਼ਹਿਨਸ਼ਾਹ ਟੱਕਰ ਲੈਣ ਵਾਸਤੇ ਆਇਆ ਹੈ। ਮੇਰਾ ਗੁਰੂ ਕਿਤੇ ਨਹੀਂ ਕਹਿੰਦਾ ਕਿ ਤੂੰ ਰਬਾਬ ਨੂੰ ਛੱਡ ਦੇ, ਕੇਵਲ ਤੂੰ ਤਲਵਾਰ ਪਕੜ। ਉਹ ਕਹਿੰਦਾ ਸਵੇਰੇ ਆਸਾਂ ਕੀ ਵਾਰ ਸੁਣੀ ਤੇ ਰਬਾਬ ਨਾਲ ਅੰਦਰ ਨੂੰ ਜਿੱਤਣ ਦੀ ਤਾਕਤ ਮਿਲੇਗੀ, ਤੇ ਸ਼ਾਮ ਨੂੰ ਸ਼ਸਤਰਾਂ ਦਾ ਅਭਿਆਸ ਕਰ, ਸੂਰਮਿਆਂ ਦੀਆਂ ਵਾਰਾਂ ਸੁਣੀ ਤੇ ਜ਼ਾਲਮ ਦਾ ਮੁਕਾਬਲਾ ਕਰਨ ਦੀ ਜਾਚ ਆਵੇ। ਦੋਨਾਂ ਦਾ ਸੁਮੇਲ ਬਣਾ ਕੇ ਰੱਖਿਆ। ਮੈਂ ਬੇਨਤੀ ਕਰਾਂਗਾ, ਜਦੋਂ ਮੀਰੀ ਨਾ ਹੋਵੇ, ਗੁਲਾਮ ਬੰਦਿਆਂ ਨੂੰ ਸੱਚ ਇਹ ਜੇ ਧਰਮ ਕਮਾਉਣ ਵਿੱਚ ਵੀ ਬੜੀ ਦਿੱਕਤ ਆਉਂਦੀ। ਮੇਰੀ ਗੱਲ ਧਿਆਨ ਨਾਲ ਸੁਣਿਓ, ਮੈਂ ਆਸ਼ਾ ਕੀ ਵਾਰ ਵਿੱਚੋਂ ਇੱਕ ਬੇਨਤੀ ਕਰਾਂਗਾ। ਜਦੋਂ ਆਪਣਾ ਰਾਜ ਪਾਗ ਨਾ ਹੋਵੇ, ਸੱਚ ਇਹ ਵੇ, ਉਦੋਂ ਧਰਮ ਦੀ ਗੱਲ ਵੀ ਯੂਰਤ ਨਾਲ ਨਹੀਂ ਕਰਨ ਦਿੱਤੀ ਜਾਂਦੀ। ਹੁਣ ਦੇਖੋ ਇੱਕ ਸਲੋਕ ਤੁਸੀਂ ਪੜ੍ਹਦੇ, ਗੁਰੂ ਨਾਨਕ ਸਾਹਿਬ ਦਾ ਸਲੋਕ ਹੈ। ਮੈਂ ਜ਼ਿਆਦਾ ਅਰਥ ਡਿਟੇਲ ਚ ਨਹੀਂ, ਸਿਰਫ ਸੰਖੇਪ ਜੇ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾ ਖਾਈ, ਅੰਤਰ ਪੂਜਾ ਪੜੈ ਕਤੇਬਾਂ, ਸੰਯਮ ਤੁਰਕਾਂ ਪਾਈ, ਛੋਡੀ ਲੇ ਪਾਖੰਡਾ, ਨਾਮ ਲੈ ਜਾਏ ਤਰੰਦਾ, ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪੀ ਆਵੈ ਓਈ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਬੇਨਤੀ ਥੋੜੀ ਧਿਆਨ ਨਾਲ ਸੁਣਿਓ, ਕਿਉਂਕਿ ਆਸਾ ਕੀ ਵਾਰ ਆਪਾਂ ਰੋਜ਼ ਸੁਣਨੇ, ਜਿਹੜੇ ਕਹਿੰਦੇ ਨੇ ਵੀ ਰਾਜ ਦੀ ਕੀ ਲੋੜ ਹੈ, ਮੈਂ ਕਹਿੰਦਾ ਉਹ ਬਾਬੇ ਨਾਨਕ ਨੂੰ ਪੁੱਛੋ ਰਾਜ ਦੀ ਕੀ ਲੋੜ ਹੈ। ਇੱਕ ਬ੍ਰਾਹਮਣ ਨਦੀ ਦੇ ਕਿਨਾਰੇ ਬੈਠਾ, ਵਾਹਿਗੁਰੂ ਇੱਕ ਖੱਤਰੀ ਨਦੀ ਦੇ ਕਿਨਾਰੇ ਬੈਠਾ, ਇੱਕ ਬ੍ਰਾਹਮਣ ਗਊ ਲੈ ਕੇ ਆ ਰਿਹਾ। ਇਹਦੇ ਅਰਥ ਕਿਸੇ ਟੀਕਾਕਾਰ ਨੂੰ ਪੜੋਗੇ ਇਹ ਨੇ। ਹੁਣ ਉਸ ਜਿਹੜਾ ਖੱਤਰੀ ਉਸ ਨਦੀ ਦੇ ਕਿਨਾਰੇ ਬੈਠਾ, ਉਹ ਬ੍ਰਾਹਮਣ ਨੂੰ ਕਹਿ ਰਿਹਾ ਕਿ ਜੇ ਇਸ ਦਰਿਆ ਤੋਂ ਤੂੰ ਗਾਂ ਨੂੰ ਪਾਰ ਕਰਨੇ ਤੇ ਤੇਰੀ ਗਾਂ ਨੂੰ ਟੈਕਸ ਲੱਗੇਗਾ, ਤੇਰੀ ਗਊ ਨੂੰ ਟੈਕਸ ਲੱਗੇਗਾ। ਉਹ ਆਪਣੇ ਵੱਲੋਂ ਟੈਕਸ ਦੇ ਪੈਸੇ ਭਰਨ ਲੱਗਾ, ਮਸੂਲ ਦੇਣ ਲੱਗਾ। ਇੰਨੀ ਦੇਰ ਨੂੰ ਗਾਂ ਗੋਬਰ ਕਰ ਦਿੰਦੀ ਤੇ ਜਿਹੜਾ ਉਹਨੂੰ ਟੈਕਸ ਲਾਉਂਦਾ ਪਿਆ ਹਾਕਮ ਦਾ ਨੌਕਰ, ਕਿਉਂਕਿ ਤੁਰਕ ਦਾ ਲੋਧੀ ਦਾ ਰਾਜ ਹੈ, ਤੇ ਉਸ ਵਕਤ ਉਹ ਗਾਂ ਨੂੰ ਟੈਕਸ ਲਾ ਰਿਹਾ, ਤੇ ਜਦੋਂ ਗਾਂ ਗੋਬਰ ਕਰਦੀ ਏ ਤੇ ਟੈਕਸ ਲਾਉਣ ਵਾਲਾ ਉਹਦਾ ਗੋਬਰ ਚੁੱਕ ਕੇ ਕਹਿੰਦਾ ਇਹ ਮੈਂ ਆਪਣੇ ਘਰ ਵਿੱਚ ਚੌਂਕਾ ਸੁੱਚਾ ਕਰਾਂਗਾ, ਕਿਉਂਕਿ ਗਊ ਦਾ ਗੋਬਰ ਜਿਹੜਾ ਇਹ ਚੌਂਕਾ ਸੁੱਚਾ ਕਰ ਦਿੰਦਾ। ਗੁਰੂ ਕਹਿੰਦਾ ਇਹ ਤੂੰ ਵੱਡੀ ਗੁਲਾਮੀ ਕੀ ਹੋਵੇਗੀ, ਜਿਹਨੂੰ ਤੂੰ ਟੈਕਸ ਲਾ ਰਿਹਾ ਉਹਦੇ ਗੋਬਰ ਨੇ ਤੇਰਾ ਪਾਰ ਉਤਾਰਾ ਕਰ ਦੇਣਾ। ਜੇ ਤੇਰਾ ਰਾਜ ਪਾ ਕਿਤੇ ਹੁੰਦਾ ਤੇ ਜਿਹਨੂੰ ਤੂੰ ਮੰਨਣਾ ਪਿਆ ਇਹਨੂੰ ਟੈਕਸ ਨਾ ਲਾਉਣਾ ਪੈਂਦਾ। ਦੇਖੋ ਗਊ ਬ੍ਰਾਹਮਣ ਕਹੋ ਕਰ ਲਵ, ਗਾਂ ਤੇ ਬ੍ਰਾਹਮਣ ਨੂੰ ਟੈਕਸ ਲਾ ਦਿੱਤਾ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾ ਖਾਈ। ਮੈਂ ਇੱਕ ਹੋਰ ਬੇਨਤੀ ਕਰਾਂ, ਕਈ ਵਾਰੀ ਅਸੀਂ ਕਹਿੰਦੇ ਹਾਂ ਬਾਬਾ ਨਾਨਕ ਜੀ ਨੇ ਸ਼ਸਤਰ ਦੀ ਗੱਲ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ। ਗੁਰੂ ਸਾਹਿਬ ਨੇ ਸ਼ਸਤਰ ਦਾ ਜ਼ਿਕਰ ਕੀਤਾ, ਜਦੋਂ ਬਾਬਰ ਚੜ੍ਹ ਕੇ ਆਇਆ ਤੇ ਲੋਕ ਟੂਣਿਆਂ ਚ ਪੈ ਗਏ। ਚੇਤੇ ਰੱਖਿਓ ਸਿੱਖਾਂ ਦਾ ਸ਼ਸਤਰ ਵਿਦਿਆ ਦਾ ਅਭਿਆਸ ਇੱਕ ਅੰਗ ਹੈ। ਜਿਹੜਾ ਹੋਲਾ ਮਹੱਲਾ ਆਪ ਮਨਾਉਂਦੇ ਹੋ, ਹੋਲਾ ਮਹੱਲਾ ਸਾਡੇ ਮੀਰੀ ਤੇ ਪੀਰੀ ਦਾ ਸੂਚਕ ਹੁੰਦਾ ਹੋਇਆ ਸਾਨੂੰ ਸ਼ਸਤਰ ਵਿਦਿਆ ਦੇ ਅਭਿਆਸ ਵੱਲ ਤੋਰਦਾ ਹੈ। ਦੇਖੋ ਗੁਰੂ ਸਾਹਿਬ ਨੇ ਬਾਬਰ ਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਨੇ, ਬਾਬਰ ਚੜ੍ਹ ਕੇ ਆਇਆ ਤੇ ਲੋਕਾਂ ਨੇ, ਮੁਲਾਣਿਆਂ ਨੇ, ਪੰਡਿਤਾਂ ਨੇ, ਮੈਨੂੰ ਖਿਮਾ ਕਰਿਓ, ਕਿਸੇ ਇੱਕ ਬਰਾਦਰੀ ਨੂੰ ਸਾਹਮਣੇ ਰੱਖ ਕੇ ਨਹੀਂ, ਜਿਹੜੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਨੇ ਇਹਨਾਂ ਤੋਂ ਤਵੀਤ ਅੱਗੇ ਕਰਦੇ, ਉਹਨਾਂ ਕਿਹਾ ਅਸੀਂ ਮੰਤਰ ਪੜਾਂਗੇ ਤੇ ਬਾਬਰ ਦੀਆਂ ਤੋਪਾਂ ਦੇ ਗੋਲੇ ਚੱਲਣਗੇ ਨਹੀਂ, ਅਸੀਂ ਮੰਤਰ ਪੜਾਂਗੇ, ਜਿਹੜਾ ਮੁਗਲ ਆ ਰਿਹਾ ਅੰਧਾ ਹੋ ਜਾਏਗਾ। ਮੇਰਾ ਗੁਰੂ ਕਹਿੰਦਾ ਹੈ ਕਿ ਉਹਦੇ ਕੋਲ ਸ਼ਸਤਰਾਂ ਦੀ ਨਵੀਨਤਾ ਸੀ, ਉਹਦੇ ਕੋਲ ਤੋਪਾਂ ਸਨ, ਉਹਦੇ ਕੋਲ ਬੰਦੂਕਾਂ ਸਨ, ਤੇ ਇਹ ਮੰਤਰ ਪੜੀ ਜਾ ਰਹੇ ਨੇ। ਬਾਬਰ ਆਇਆ, ਉਹਨੇ ਗੋਲੀਆਂ ਨਾਲ ਲੋਕਾਂ ਨੂੰ ਵਿੰਨ ਕੇ ਮੌਤ ਦਾ ਤਾਂਡਵ ਨਾਚ ਕਰਾਇਆ, ਪਰ ਕਹਿਣ ਲੱਗੇ ਇਹ ਐਸ਼ੋਈ ਸ਼ਰੀਤ ਵਿੱਚ ਪਏ ਹੋਏ ਬੰਦੇ ਕਬੂਤਰ ਮਾਰਨ ਵਾਲੀਆਂ, ਤਿੱਤਰ ਬਟੇਰੇ ਮਾਰਨ ਵਾਲੀਆਂ ਬੰਦੂਕਾਂ ਕੇਵਲ ਹੱਥਾਂ ਵਿੱਚ ਹੀ ਚੱਲਦੀਆਂ ਰਹੀਆਂ। ਜਦੋਂ ਸ਼ਸਤਰ ਦਾ ਅਭਿਆਸ ਨਹੀਂ ਹੋਵੇਗਾ, ਉਦੋਂ ਗੁਲਾਮੀ ਵੱਲ ਬੰਦਾ ਤੁਰੇਗਾ। ਮੈਂ ਅੱਗੇ ਬੇਨਤੀ ਥੋੜੀ ਜਿਹੀ ਕਰ ਦੇਵਾਂਗਾ, ਸ਼ਸਤਰ ਕਿਉਂ ਜ਼ਰੂਰੀ? ਤੁਸੀਂ ਇੱਕ ਸ਼ਬਦ ਪੜ੍ਹ ਦੇਖੋ ਹਜ਼ੂਰ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਕੋਟੀ ਕੁ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ ਮੁੱਛ ਮੁੱਛ ਕੋਇਰ ਰੁਲਾਇਆ। ਮੁੱਛ ਮੁੱਛ ਦਰ ਤੇ ਟੁਕੜੇ ਟੁਕੜੇ ਕਰਕੇ ਲੋਕਾਂ ਦੇ ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਵਾ ਅੰਧਾ ਕਿਨਾ ਨਾ ਪਰ ਚਾਲ ਆਇਆ। ਅਗਲੀ ਤੋਕੇ, ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ, ਕਹਿੰਦੇ ਰਣ ਤੱਤੇ ਵਿੱਚ ਸ਼ਸਤਰ ਚੱਲੇ, ਓਨੀ ਤੁਪਕ ਤਾਣ ਚਲਾਈ। ਬਾਬਰ ਨੇ ਤੋਪਾਂ ਚਲਾਈਆਂ, ਇੰਨੀ ਖਸਤ ਚੜਾਈ, ਤੇ ਜਿਨ੍ਹਾਂ ਨੂੰ ਮੰਤਰ ਸਿਖਾਉਂਦੇ ਪਏ ਸਨ ਇਹਨਾਂ ਦੇ ਨਿੱਕੇ ਨਿੱਕੇ ਮੌਜੇ, ਨਿੱਕੇ ਨਿੱਕੇ ਪਿਸਤੌਲਾਂ ਹੱਥ ਵਿੱਚ ਇਸ ਤਰ੍ਹਾਂ ਚੱਲ ਗਈਆਂ ਜਿਵੇਂ ਨਿੱਕੇ ਨਿਆਣੇ ਦੀਵਾਲੀ ਵਾਲੀ ਰਾਤ ਨੂੰ ਪਟਾਕੇ ਚਲਾਉਂਦੇ। ਕਹਿੰਦੇ ਸ਼ਸਤਰਾਂ ਦੀ ਅਭਿਆਸ ਨੇ, ਓਨੀ ਤੁਪਕ ਤਾਣ ਚਲਾਈ, ਓਨੀ ਖਸਤ ਚੜਾਈ, ਜਿਨ ਕੀ ਤੀਰੀ ਦਰਗਾਹ ਪਾਟੀ ਤਿੰਨਾ ਮਰਨਾ। ਭਾਈ ਮੈਂ ਬੇਨਤੀ ਕਰਾਂ ਕਿ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਸ਼ਸਤਰ ਕਦੋਂ ਪਕੜਿਆ ਗਿਆ? ਸਿੱਖ ਦਾ ਸ਼ਸਤਰ ਸੱਚ ਇਹ ਜੇ ਇਹ ਵੀ ਤਰਸ ਕਰਦਾ। ਹੁਣ ਕਈ ਵਾਰੀ ਨਾ ਪੜ੍ਹੇ ਲਿਖੇ ਲੋਕ ਤੇ ਖਾਸ ਕਰਕੇ ਸ਼ਹਿਰਾਂ ਵਿੱਚ ਧਨਾੜ ਬੰਦੇ, ਉਹ ਜਦੋਂ ਕਿਰਪਾਨ ਦੀ ਗੱਲ ਚੱਲਦੀ ਕਈ ਤਾਂ ਜੀ ਲੁਕਾਉਂਦੇ, ਮਹਾਰਾਜ ਨੇ ਸਾਨੂੰ ਸ਼ਸਤਰ ਦਿੱਤੇ, ਬੀਬੀਆਂ ਭੈਣਾਂ ਬੈਠੀਆਂ ਨੇ, ਗੁਰੂ ਸਾਹਿਬ ਨੇ ਇਹ ਕਿਹਾ ਸੀ ਗਾਤਰੇ ਕਿਰਪਾਨ ਪਾਇਓ, ਉਹਨਾਂ ਇਹ ਨਹੀਂ ਸੀ ਕਿਹਾ ਗਾਤਰੇ ਨਾਲ ਕੰਘੇ ਵੀ ਲਟਕਾਇਓ। ਹੁਣ ਆਪਣਾ ਕੀ ਕਰਦੇ ਜਿਹਨਾਂ ਅੰਮ੍ਰਿਤ ਛਕਿਆ ਬੀਬੀਆਂ ਨੇ ਗਾਤਰਿਆਂ ਨਾਲ ਕੰਘੇ ਲਟਕਾਏ? ਗਾਤਰੇ ਕਿਰਪਾਨ ਤਾਂ ਮੈਂ ਪੜ੍ਹੀ, ਪਰ ਗਾਤਰੇ ਕੰਘਾ ਲਟਕਾਉਣਾ ਨਹੀਂ ਪੜਿਆ, ਕੰਘਾ ਕੇਸਾਂ ਵਿੱਚ ਰੱਖਣ ਲਈ ਕਿਹਾ। ਮੈਂ ਬੇਨਤੀ ਕਰਾਂ, ਹੁਣ ਜਦੋਂ ਸ਼ਸਤਰ ਦੀ ਗੱਲ ਚੱਲਦੀ ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਨਹੀਂ ਜੀ ਇਹ ਕਿਹੜੀ ਗੱਲ ਕਰ ਦਿੱਤੀ। ਮੈਂ ਇੱਕ ਬੇਨਤੀ ਕਰਾਂਗਾ, ਚੇਤੇ ਰੱਖਿਓ, ਇੱਕ ਔਜ਼ਾਰ ਤਿੱਖਾ ਤੇਜ ਔਜ਼ਾਰ ਚਾਕੂ ਸ਼ਬਦ ਵਰਤ ਲਈਏ, ਡਾਕੂ ਦੇ ਕੋਲ ਵੀ ਕਹਿ, ਪਰ ਉਹਦੇ ਹੱਥ ਵਿੱਚ ਪਕੜਿਆ ਹੋਇਆ ਚਾਕੂ ਲੋਕਾਂ ਦੀ ਖੱਤਿਆ ਕਰਦਾ, ਉਹ ਲੋਕਾਂ ਦੇ ਕਤਲ ਕਰਦਾ, ਤੇ ਇੱਕ ਡਾਕਟਰ ਦੇ ਓਪਰੇਸ਼ਨ ਥੀਏਟਰ ਦੇ ਵਿੱਚ ਵੀ ਤੇਜ ਔਜ਼ਾਰ ਨੇ, ਪਰ ਚੇਤੇ ਰੱਖਿਓ ਚੀਰਦਾ ਉਹ ਵੀ ਏ, ਉਹ ਚੀਰਦਾ ਇਸ ਕਰਕੇ ਕਿ ਇਹਦੀ ਬਿਮਾਰੀ ਖਤਮ ਹੋ ਜਾਏ, ਡਾਕੂ ਚੀਰਦਾ ਇਸ ਕਰਕੇ ਕਿ ਇਹਨੂੰ ਮੈਂ ਖਤਮ ਕਰ ਦੇ। ਜਿਹੜਾ ਗੁਰੂ ਦੇ ਹੱਥ ਵਿੱਚ ਸ਼ਸਤਰ ਹੈ ਨਾ, ਚੇਤੇ ਰੱਖਿਓ ਇਹ ਡਾਕਟਰ ਦੇ ਹੱਥ ਵਿੱਚ ਪਕੜਿਆ ਹੋਇਆ ਔਜ਼ਾਰ ਹੈ, ਇਹਦਾ ਸ਼ਸਤਰ ਵੀ ਚੱਲੇਗਾ ਤੇ ਕਿਸੇ ਬਿਮਾਰੀ ਦਾ ਨਾਸ਼ ਕਰੇਗਾ। ਸਤਿਗੁਰੂ ਗੁਰੂ ਅਰਜੁਨ ਦੇਵ ਤੱਕ ਤਿੰਨ ਗੱਲਾਂ ਯਾਦ ਰੱਖੋ। ਇਸ ਘਰ ਵਿੱਚ ਪਹਿਲਾਂ ਪ੍ਰੇਮ ਤੇ ਰਬਾਬ ਦੀ ਤਾਰ ਨਾਲ ਸਮਝਾਇਆ ਜਾਂਦਾ, ਜੇ ਪ੍ਰੇਮ ਦੀ ਬੋਲੀ ਨਾ ਸਮਝੇ ਫਿਰ ਕੁਰਬਾਨੀ ਤਨ ਦੀ ਆਹੁਤੀ ਦਿੱਤੀ ਜਾਂਦੀ ਹੈ, ਤੇ ਜਦੋਂ ਕੁਰਬਾਨੀ ਤੋਂ ਬਾਅਦ ਨਾ ਸਮਝੇ ਉਦੋਂ ਫਿਰ ਸ਼ਸਤਰ ਪਕੜ ਕੇ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਜਾਂਦਾ। ਪੰਜਵੇਂ ਗੁਰਦੇਵ ਤੱਕ ਬਾਣੀ ਦਾ ਪ੍ਰਵਾਹ ਚੱਲਦਾ, ਹਜ਼ੂਰ ਤੱਤੀ ਤਵੀ ਤੇ ਬੈਠਦੇ ਨੇ। ਮੈਂ ਅੱਜ ਦੇ ਦਿਨ ਦੀ ਸ਼ਬਦ ਦੀ ਵਿਚਾਰ ਚੋਂ ਮੈਂ ਜ਼ਰੂਰ ਨਿਕਲਿਆ, ਪਰ ਤਿੰਨ ਦਿਨ ਮੈਂ ਇਹੀ ਸ਼ਬਦ ਆਧਾਰ ਬਣਾ ਕੇ ਚੱਲਣਾ। ਸਿਰਫ ਅੱਜ ਮੀਰੀ ਪੀਰੀ ਦੇ ਦਾਤੇ ਦਾ ਸ਼ਸਤਰ ਧਾਰਨ ਕਰਨ ਦਿਵਸ ਹੈ। ਧੰਨ ਗੁਰੂ ਅਰਜੁਨ ਦੇ ਮਹਾਰਾਜ ਤੱਤੀ ਤਵੀ ਤੇ ਬੈਠਦੇ ਨੇ। ਇੱਕ ਉਰਦੂ ਦਾ ਅਦੀਬ ਕਹਿੰਦਾ ਕਿ ਅੱਗ ਦੀਆਂ ਲਪਟਾਂ ਨਿਕਲੀਆਂ ਨੇ, ਹਵੇਲੀ ਦੀਆਂ ਦੀਵਾਰਾਂ ਉੱਚੀਆਂ ਨੇ, ਗੁਰੂ ਅਰਜੁਨ ਦੇਵ ਦੇ ਸੀਸ ਚ ਰੇਤਾ ਪੈਂਦਾ, ਮੁਰਤਜਾ ਖੋਲ ਖਲੋਤਾ, ਚੰਦੂ ਮਾਫ਼ ਨਹੀਂ ਕੀਤਾ ਜਾ ਸਕਦਾ, ਚੰਦੂ ਕੋਲ ਖਲੋਤਾ ਹੈ, ਜਹਾਂਗੀਰ ਹੁਕਮ ਦੇ ਕੇ ਚਲਾ ਗਿਆ, ਤੇ ਚੰਦੂ ਮੁਰਤਜਾ ਕਹਿੰਦੇ ਨੇ ਅਜੇ ਤਨ ਦੇ ਉੱਪਰ ਰੇਤ ਪੈ ਰਹੀ ਏ, ਉਬਾਲੇ ਜਾਓਗੇ ਅਜੇ ਵੀ ਮੰਨ ਜਾਓ। ਉੱਥੇ ਵੈਸੇ ਉਸ ਵਿਦਵਾਨ ਦੇ ਖਿਆਲ ਨੇ, ਗੁਰੂ ਅਰਜੁਨ ਦੇਵ ਕਹਿੰਦੇ ਨੇ ਅੱਜ ਖੇਰਵੇਲੀ ਦੀਆਂ ਦੀਵਾਰਾਂ ਉੱਚੀਆਂ ਨੇ, ਸੀਸ ਵਿੱਚ ਰੇਤਾ ਪਾ ਰਹੇ ਹੋ, ਉਬਲਦੀ ਦੇਖ ਹੈ, ਉਹ ਤੁਸੀਂ ਕਿੰਨੂ ਖਤਮ ਕਰਨਾ ਚਾਹੁੰਦੇ ਹੋ? ਮੇਰੇ ਅੰਦਰ ਵਾਲਾ ਸੀਨਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਆਇਆ, ਤਨ ਤਾਂ ਤੱਤੀ ਤਵੀ ਤੇ ਸੜ ਸਕਦਾ ਹੈ, ਪਰ ਮੇਰੇ ਹਿਰਦੇ ਦੀ ਠੰਡ ਤਾਂ ਆਉਣ ਵਾਲੀ ਉਮਤ ਨੂੰ, ਆਉਣ ਵਾਲੇ ਲੋਕਾਂ ਨੂੰ ਵੀ ਠੰਡ ਪਹੁੰਚਾਉਂਦੀ ਰਹੇ। ਧੰਨ ਗੁਰੂ ਅਰਜੁਨ ਦੇਵ। ਉੱਥੇ ਕੁਝ ਨੇ ਖਿਆਲ ਪੇਸ਼ ਕੀਤਾ, ਉਸ ਵਿਦਵਾਨ ਨੇ ਗੁਰੂ ਅਰਜੁਨ ਦੇਵ ਬਾਰੇ, ਉਹ ਕਹਿੰਦਾ ਹਜ਼ੂਰ ਕਹਿੰਦੇ ਨੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਨੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ। ਦੇਖੋ ਅੱਜ ਦੇ ਦਿਨ ਅਕਾਲ ਬੁੰਗੇ ਤੇ ਬੈਠਦੇ ਨੇ, ਧੰਨ ਬਾਬਾ ਬੁੱਢਾ ਸਾਹਿਬ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਉਂਦੇ ਨੇ। ਮੈਂ ਅਰਜ ਕਰਾਂ, ਪੀਰੀ ਵੀ ਕਿਰਪਾਨ ਦੀ ਧਾਰ ਤੇ ਚੱਲਣ ਦੇ ਬਰਾਬਰ ਹੈ। ਮੈਂ ਸਿਰਫ ਇੱਕ ਮਿੰਟ ਦੀ ਸਮਾਪਤੀ ਕਰ ਦੇਣਾ। ਬਾਬਾ ਫਰੀਦ ਸਾਹਿਬ ਨੇ ਪੀਰੀ ਦੀ ਤਲਵਾਰ ਦਾ ਜ਼ਿਕਰ ਕੀਤਾ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਵਾਰ ਸਵੇਰ। ਗੁਰੂ ਅਮਰਦਾਸ ਨੇ ਪੀਰੀ ਦੀ ਤਲਵਾਰ ਦਾ ਜ਼ਿਕਰ ਕੀਤਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਦੋ ਕਿਰਪਾਨਾਂ ਬਾਬਾ ਬੁੱਢਾ ਸਾਹਿਬ ਨੇ ਪਾਈਆਂ। ਮੇਰੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਬੈਠੇ ਤਖ਼ਤ ਤੇ ਦੋ ਢਾਡੀ ਨੱਥਾਂ ਤੇ ਅਬਦੁੱਲਾ, ਉਹਨਾਂ ਦੀਆਂ ਦੋ ਪੌੜੀਆਂ ਕਹਿ ਕੇ ਸਮਾਪਤੀ, ਤਖ਼ਤ ਤੇ ਬੈਠੇ ਉਹ ਗਾਉਂਦੇ ਨੇ ਸੱਚਾ ਤਖ਼ਤ ਸਹਾਇਓ ਸ਼੍ਰੀ ਗੁਰੂ ਪਾਏ ਕਹਿ, ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਏ ਕਹਿ, ਰਬ ਸਜ ਭਏ ਮਲੀਨ ਸੋ ਦਰਸ਼ ਖਾਏ ਕਹਿ, ਸ਼੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਏ ਕਹਿ, ਮੀਰ ਉਬਦਲ ਔਰ ਨੱਥ ਜਸ ਕਹਿਓ ਬਣਾਏ ਕਹਿ। ਕੀ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਕਟਕ ਸਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਛੇਵੇਂ ਜਾਮੇ ਦੋ ਸਨ ਤੇ ਚੇਤੇ ਰੱਖਿਓ, ਦਸਵੇਂ ਜਾਮੇ ਦੋਨਾਂ ਨੂੰ ਜੋੜ ਕੇ, ਮੀਰੀ ਤੇ ਪੀਰੀ ਨੂੰ ਜੋੜ ਕੇ ਖੰਡਾ ਬਣਾ ਦਿੱਤਾ, ਉਸ ਖੰਡੇ ਨਾਲ ਪੌਲ ਤਿਆਰ ਕੀਤੀ ਤੇ ਜਿਹਨੂੰ ਛਕਾਈ ਉਹਦਾ ਨਾਮ ਸੰਤ ਸਪਾਹੀ ਰੱਖ ਦਿੱਤਾ। ਇਹ ਹੈ ਸਾਡੀ ਮੀਰੀ ਪੀਰੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ। ਅੱਜ ਦਾ ਦਿਨ ਸੀ, ਮੈਂ ਤਾਂ ਇਸ ਸੰਬੰਧੀ ਥੋੜ੍ਹਾ ਜਿਹਾ ਬੋਲਿਆ। ਸਾਧ ਸੰਗਤ ਦੋ ਦਿਨ ਆਉਂਦੇ ਬਾਲਾ ਪ੍ਰੀਤਮ ਦੀਆਂ ਸਿਫਤਾਂ ਕਰਾਂਗੇ ਤੇ ਸ਼ਬਦ ਮੈਂ ਇਹੀ ਰੱਖਣਾ ਆਧਾਰ, ਕਿਉਂਕਿ ਮੇਰੀ ਇੱਛਾ ਹੈ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੇ ਚਰਨ ਵਿਚਾਰ ਦੇ ਰਾਹੀਂ ਸਪਰਸ਼ ਕਰ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।